महल से एक दिवाली लग रहा है मठियाइयां दा मेला थोड़ा खाओ जी पर खाओ बढ़िया स्वीट महल तो लाओ ड्राई फ्रूट देसी घ्यो दियां बनियां जलेबियां स्वीट महल स्पेशल डेकोरेटेड डब्बे पहुंचो 680 रेक्सडेल बुलेवर्ड और कॉल 416-679-9191 सेलिब्रेट दिवाली विद स्वीट महल
एक अजिही जगह जिथे बहुत कुछ हो रहा है एक जगह जो तेरी खाना नू दखन दे निर्माण समर्थन नाल जोड़ के इसी अर्थव्यवस्था नू पुनर्निर्मित कर रही है एक जगह जिस विच कैनेडा दे पहले इलेक्ट्रिक वाहन अते बैटरी दे प्लांटा विच 44 अरब डॉलर तो वादा निवेश होया है जिथे आज दी तारीख विच वधेरे लोग काम कर रहे हैं अते ज्यादा कमाई कर रहे हैं एक जगह ओंटारियो है ontario.ca/rebuildingoureconomy ते वधेरे जानो ओंटारियो सरकार द्वारा भुगतान शुदा
You are listening to WTOR 770 AM, Youngstown, Toronto.
Kol vasende sajna diyan kya baatan ne? Din lagde eedan jaye, raatan bhi shabraatan ne. Main ki dassan, pher pardesi tolyan di, ona diyan te kol mere suneri yaadan ne.
जी असी हुण एक गीत सुणांगे कल नवदीप कल चौहान साहब ने भी कल कोई नहीं कीता पहली बारी होया इस तरह के चौहान साहब दी कॉल नहीं आई अच्छा चौहान साहब हुण कॉल तुसी करनी हैगी डॉक्टर साहब आणगे साडे नाल पाकिस्तान तो डॉक्टर वसीम रजा साहब ते उस तो बाद तुसी कॉल करना ते फरमाइश करना ते ਹੁਣ ਅਸੀਂ ਗੀਤ ਸੁਣਾਂਗੇ ਉਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਲੈ ਕੇ ਆਵਾਂਗੇ ਉਹ ਮਰਨੋਂ ਜ਼ਰਾ ਨਹੀਂ ਡਰਦੇ ਫਿਲਮ ਸੀ ਜੀਓ ਜੱਟਾ 1971 ਦੀ ਫਿਲਮ ਸੀ ਅਤੇ ਗਾਇਆ ਸੀ ਇਨਾਇਤ ਹੁਸੈਨ ਪੱਟੀ ਸਾਹਿਬ ਨੇ ਮੌਸੀਕੀ ਸੀ ਤਾਫੂ ਸਾਹਿਬ ਦੀ ਤਾਫੂ ਸਾਹਿਬ ਦੀ ਹੁਣੀ ਲਾਸਟ ਵੀਕ ਹੀ ਉਹਨਾਂ ਦੀ ਡੈਥ ਹੋਈ ਹੈ ਤਾਫੂ ਸਾਹਿਬ ਜੀ ਜੀ ਬੜੇ ਵੱਡੇ ਪਾਕਿਸਤਾਨ ਦੇ ਤਬਲੇ ਸਨ ਔਰ ਪੰਜਾਬੀ ਦੇ ਬੜੀ ਫਿਲਮਾਂ ਦੇ ਵਿੱਚ ਮਿਊਜ਼ਿਕ ਵੀ ਉਹਨਾਂ ਨੇ ਦਿੱਤਾ ਤੇ ਲਿਖਿਆ ਸੀ ਅਜ਼ੀਮ ਕਾਦਰੀ ਸਾਹਿਬ ਨੇ
ਹਾਂ
ਗੀਤ ਜਿਹੜਾ ਸੀ ਇਹ ਮੈਡਮ ਨੂਰਜਹਾਨ ਨੇ ਗਾਇਆ ਸੀ। ਐਕਚੁਲੀ ਮੈਂ ਕਿਹਾ ਸੀ ਅਨੈਤ ਸੈਨ ਭੱਟੀ ਸਾਹਿਬ ਤੇ ਇਹ ਜਿਹੜਾ ਗੀਤ ਹੈਗਾ ਨਾ ਜੀ ਉਹ ਜੱਟਾ ਦੇ ਵਿਚ ਦੋ ਅਨੈਤ ਸੈਨ ਭੱਟੀ ਸਾਹਿਬ ਨੇ ਵੀ ਗਾਇਆ ਸੀ ਤੇ ਮੈਡਮ ਨੂਰਜਹਾਨ ਨੇ ਵੀ ਗਾਇਆ ਸੀ ਤੇ ਮੈਂ ਗਲਤੀ ਦੇ ਨਾਲ ਕਿਹਾ ਗਿਆ ਅਨੈਤ ਸੈਨ ਭੱਟੀ ਉਹਨਾਂ ਦਾ ਵੀ ਇਹ ਗਾਇਆ ਗੀਤ ਹੈਗਾ ਲੇਕਿਨ ਅਸੀਂ ਜਿਹੜਾ ਗੀਤ ਆਪਣੀ ਲਿਸਟ ਦੇ ਵਿਚ ਰੱਖਿਆ ਸੀ ਉਹ ਮੈਡਮ ਨੂਰਜਹਾਨ ਦਾ ਸੀ ਤੇ ਇੱਕ ਫਿਲਮ ਬਣੀ ਸੀ ਪੋਸਤੀ 1950 ਦੀ ਫਿਲਮ ਦੋ ਗੁੱਤਾਂ ਕਰ ਮੇਰੀਆਂ ਬਹੁਤ ਮਸ਼ਹੂਰ ਗੀਤ ਸੀ ਹੈ ਦੋ ਗੁੱਤਾਂ ਕਰ ਮੇਰੀਆਂ ਆਵਾਜ਼ ਸੀ ਆਸ਼ਾ ਭੋਸਲੇ ਸਾਹਿਬਾਂ ਦੀ ਤੇ ਮੌਸੀਕੀ ਸੀ ਸਰਦੂਲ ਸਿੰਘ ਕਵਾਤਰਾ ਸਾਹਿਬ ਦੀ ਤੇ ਲਿਖਿਆ ਸੀ ਵਰਮਾ ਮਲਿਕ ਸਾਹਿਬ ਨੇ
WTOR 770 AM, Youngstown, Toronto.
कहते हैं कि माया को खींचे माया करकर लंबे हाथ हैरी सॉन द मेजेस्टिक मॉर्गेजेस के साथ रेजिडेंशियल कमर्शियल मॉर्गेज रीफाइनेंसिंग आपने करनी है किसी किस्म की इन्वेस्टमेंट प्रॉपर्टी लेनी है सारे बैंकर्स और लेंडर्स के साथ डीप ताल्लुक आता है इनके आपको फाइनेंसिंग का बंदोबस्त भी हो जाएगा और चार्जेस भी कोई नहीं देने पड़ेंगे हैरी सॉन जी बड़ी कमाल की तिकड़म लड़ा सकते हैं बस आप कॉल कर लीजिए और पैसे का रेंज हो जाएगा $228 से $1,000 महीना कैसे बचा सकते हैं कॉल हैरी सॉन Now, 647-228-1000, 228-1000, Harry Sond of Majestic Mortgages.
You are listening to WTOR 770 AM, Youngstown, Toronto.
ਸਾਡੇ ਨਾਲ ਪਾਕਿਸਤਾਨ ਤੋਂ ਡਾਕਟਰ ਪ੍ਰੋਫੈਸਰ ਵਸੀਮ ਰਜ਼ਾ ਸਾਹਿਬ ਤਸ਼ਰੀਫ ਲੈ ਆਏ ਨੇ ਅਤੇ ਕੱਲ੍ਹ ਇਹਨਾਂ ਨੇ ਆਉਣਾ ਸੀ ਲੇਕਿਨ ਕੱਲ੍ਹ ਇੱਕ ਸਾਡੇ ਦੋਸਤ ਨੇ ਡਾਕਟਰ ਅਜ਼ਹਰ ਸਾਹਿਬ ਉਹਨਾਂ ਦੀ ਇੱਕ ਕਿਤਾਬ ਉਹਨਾਂ ਨੇ ਲਿਖੀ ਸੀ ਅਤੇ ਉਹਦਾ ਪ੍ਰੋਗਰਾਮ ਹੋ ਰਿਹਾ ਸੀ ਅਤੇ ਡਾਕਟਰ ਸਾਹਿਬ ਉੱਥੇ ਬਿਜ਼ੀ ਸਨ ਅਤੇ ਫਿਰ ਡਾਕਟਰ ਸਾਹਿਬ ਨਾਲ ਅਸੀਂ ਕਿਹਾ ਕਿ ਅੱਜ ਅਸੀਂ ਪ੍ਰੋਗਰਾਮ ਕਰਾਂਗੇ ਅਤੇ ਡਾਕਟਰ ਸਾਹਿਬ ਅਸਲਾਮ ਵਾਲੇਕੁਮ
ਅਸਲਾਮ ਵਾਲੇਕੁਮ ਮਲਿਕ ਸਾਹਿਬ ਕੀ ਹਾਲ ਚਾਲ ਨੇ
ਬਸ ਠੀਕ ਠਾਕ ਜਨਾਬ ਤੁਹਾਡੀ ਤਾਂ ਮਸਰੂਫੀਅਤ ਬਹੁਤ ਹੁੰਦੀ ਹੈ ਤੇ ਤੁਹਾਡੀ ਬੜੀ ਮਿਹਰਬਾਨੀ
ਸਾਡੇ ਕੋਈ ਮਸਰੂਫੀਅਤ ਬਸ ਕਦੀ ਕਦੀ ਹੋ ਜਾਂਦੀ ਹੈ ਵਿੱਚ ਇਸ ਤਰ੍ਹਾਂ ਦਾ ਕੋਈ ਮਸਲਾ ਹੁੰਦਾ
ਜੀ ਜੀ ਜੀ
ਕੱਲ ਸਾਡੇ ਸੱਜਣਾ ਦੀ ਕਿਤਾਬ ਸੀ ਜੀ ਉਹ ਕੋਈ 7 ਸਾਲ ਲਾ ਕੇ ਉਹਨਾਂ ਨੇ ਮਿਹਨਤ ਸੀ
ਅੱਛਾ
ਤੇ ਹਾਂਜੀ ਉਹ ਫਿਰ ਕੱਲ ਉਹਦਾ ਰੂਨਮਾਈ ਦਾ ਕੱਟ ਸੀ
ਕਿਸ ਕਿਸ ਟਾਪਿਕ ਕਿਸ ਚੀਜ਼ ਦੀ ਕਿਤਾਬ ਸੀ
ਇਹ ਸਰ ਮਤਲਬ ਜੀ ਇਹ ਨਾ ਸਾਡੇ ਇੱਕ ਨਵਾਬਜ਼ਾਦ ਗਾਨ ਦਾ ਟੱਬਰ ਹੈ ਗੁਜਰਾਤ ਦੇ ਵਿੱਚ
ਜੀ 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 ਗਜ਼ਨਫਰ ਗਜ਼ਨਫਰ
ਹਾਂਜੀ ਬਿਲਕੁਲ ਇਹ ਉਹਨਾਂ ਦੇ ਪੋਤੇ ਨੇ ਗਜ਼ਨਫਰ ਗੁਲ ਜਿਹੜੇ ਨੇ ਉਹ ਇਹਨਾਂ ਦੇ ਦਾਦਾ ਜਿਹੜੇ ਸਨ ਨਾ ਨਵਾਬਜ਼ਾਦਾ ਵੇਖੋ ਨਾਂ ਦੇਣ ਚ ਨਹੀਂ ਨਹੀਂ ਨਹੀਂ
ਅੱਛਾ
ਨਵਾਬਜ਼ਾਦਾ ਸਰ ਫਜ਼ਲ ਅਲੀ
ਅੱਛਾ ਸਰ ਫਜ਼ਲ ਅਲੀ
ਸਰ ਦਾ ਖਿਤਾਬ ਹੋਰ ਵੀ ਬਹੁਤ ਸਾਰੇ ਖਿਤਾਬ ਸਨ ਤੇ ਉਹ ਗੁਜਰਾਤ ਦੇ ਵਿਚ ਜਿਹੜੇ ਤਾਲੀਮੀ ਇਨਕਲਾਬ ਦੇ ਬਾਨੀ ਨੇ
ਅੱਛਾ 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 ਅੱਛਾ
ਉਹਨਾਂ ਨੇ ਗੁਜਰਾਤ ਦੇ ਵਿਚ ਜ਼ਮੀਨਦਾਰ ਸਕੂਲ ਦੀ ਬੁਨਿਆਦ ਰੱਖੀ
ਅੱਛਾ
ਤੇ ਇਸ ਤੋਂ ਇਲਾਵਾ ਗੁਜਰਾਤ ਦੇ ਵਿਚ ਕੋਈ 3-4 ਸਕੂਲ ਉਸ ਵੇਲੇ ਬਣਾਏ ਜਿਸ ਵੇਲੇ ਗੁਜਰਾਤ ਦੇ ਵਿਚ ਕੋਈ ਵੀ ਤਾਲੀਮੀ ਅਦਾਰਾ ਨਹੀਂ ਸੀ ਛੋਟੇ ਮੋਟੇ ਜਿਹੜੇ ਸਕੂਲ ਹੈ ਸਨ ਅੰਗਰੇਜ਼ ਦੌਰ ਦੇ ਵਿਚ ਇਹ ਅਲੀਗੜ੍ਹ ਗਏ ਸਨ ਪੜ੍ਹਨ ਤੇ ਉਥੋਂ ਫਿਰ ਇਹ ਖਵਾਬ ਲੈ ਕੇ ਆਏ ਕਿ ਮੈਂ ਇੰਜ ਦਾ ਅਦਾਰਾ ਜਿਹੜਾ ਨਾ ਸਰ ਸੈਯਦ ਵਰਗਾ ਅਦਾਰਾ
ਅੱਛਾ
ਉਹ ਗੁਜਰਾਤ ਵਿਚ ਬਣਾਵਾਂਗਾ
ਅੱਛਾ
ਉਹ ਫਿਰ ਇਹ ਕਿਉਂਕਿ ਬਹੁਤ ਵੱਡਾ ਖਵਾਬ ਸੀ ਢੇਰ ਸਾਰੀ ਉਹਦੇ ਵਾਸਤੇ ਜ਼ਮੀਨ ਚਾਹੀਦੀ ਸੀ ਉਹ ਫਿਰ ਉਹਨਾਂ ਨੇ ਜਿਹੜੇ ਵੱਡੇ ਵੱਡੇ ਜ਼ਮੀਨਦਾਰ ਸਨ ਇਥੋਂ ਦੇ ਇਲਾਕੇ ਦੇ ਜਿੱਥੇ ਉਹ ਬਣਾਉਣਾ ਚਾਹ ਰਹੇ ਸਨ ਜਿੱਥੇ ਅੱਜ ਮੌਜੂਦ ਹੈ ਬਿੰਬਰ ਰੋਡ ਗੁਜਰਾਤ ਦੇ ਉੱਤੇ ਉਹ ਆਪਣਾ ਕਾਲਜ ਬਲਕਿ ਯੂਨੀਵਰਸਿਟੀ ਕਹਿ ਸਕਦੇ ਹਾਂ ਅਸੀਂ ਉਹਨੂੰ ਉਹ ਉਹਨਾਂ ਨੇ ਫਿਰ ਇਹ ਸੈਟਅਪ ਸ਼ੁਰੂ ਕੀਤਾ ਫਿਰ ਆਪਣੇ ਕੋਲੋਂ ਜੋ ਹੋ ਸਕਦਾ ਸੀ ਸਾਰਾ ਕੁਛ ਫਿਰ ਲੋਕਾਂ ਕੋਲੋਂ ਲੋਕਾਂ ਨੂੰ ਇਹਦਾ ਅਹਿਸਾਸ ਦਵਾ ਕੇ ਇਥੋਂ ਤੱਕ ਕਿ ਉਹ ਮੁੱਠੀ ਆਟੇ ਵਾਲੀ ਤੁਸੀਂ ਸੁਣੀ ਹੋਣੀ ਹੈ ਆਪਣਾ ਉਹ ਗੱਲ ਉਹ ਬਕਾਇਦਾ ਪਿੰਡਾਂ ਦੇ ਵਿਚ ਮੁੱਠੀ ਆਟਾ ਔਰਤਾਂ ਨੂੰ ਕਿਹਾ ਗਿਆ ਔਰ ਉਹ ਇਕੱਠਾ ਕਰਦੀਆਂ ਸਨ ਔਰ ਹਫ਼ਤੇ ਬਾਅਦ ਉਹਨਾਂ ਕੋਲ ਉਹ ਆਟਾ ਇਕੱਠਾ ਲਿਆ ਕੇ ਵੇਚ ਕੇ ਫਿਰ ਇਸ ਤਰ੍ਹਾਂ ਬਹੁਤ ਵੱਡਾ ਸੈਟਅਪ ਉਹਨਾਂ ਨੇ ਬਿਲਕੁਲ ਜ਼ਮੀਨਦਾਰ ਆਪਣਾ ਜਿਹੜਾ ਸੀ ਨਾ ਅਲੀਗੜ੍ਹ ਕਾਲਜ
ਜੀ
ਉਹਦੇ ਨਕਸ਼ੇ ਦੇ ਉੱਤੇ ਹੀ ਸੇਮ ਇਹਨੂੰ ਜਿਹੜਾ ਨਾ ਕੀਤਾ ਖੜਾ ਕੀਤਾ
ਅੱਛਾ ਅੱਛਾ
ਫਿਰ ਸਕੂਲ ਤੋਂ ਕਾਲਜ ਦਾ ਦਰਜਾ ਮਿਲਿਆ ਕਾਲਜ ਤੋਂ ਬਾਅਦ ਫਿਰ ਜਿਸ ਵੇਲੇ ਐਮਏ ਦਾ ਸਿਸਟਮ ਸੀ ਉਸ ਵੇਲੇ ਕੋਈ 8-10 ਐਮਏ ਇੱਥੇ ਹੁੰਦੇ ਸਨ ਜ਼ਮੀਨਦਾਰ ਕਾਲਜ ਹੁਣ ਕੋਈ 12-13 BS ਪ੍ਰੋਗਰਾਮ ਚੱਲ ਰਹੇ ਨੇ ਔਰ ਬਹੁਤ ਵੱਡਾ ਮਤਲਬ ਨਾਟ ਲੈਸ ਦੈਨ ਯੂਨੀਵਰਸਿਟੀ ਉਹਨਾਂ ਦੀ ਫਿਰ ਬਾਇਓਗ੍ਰਾਫੀ ਡਾਕਟਰ ਸਾਹਿਬ ਨੇ ਦਿੱਤੀ
ਅੱਛਾ 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 ਬਹੁਤ ਅੱਛਾ ਅਸੀਂ ਡਾਕਟਰ ਸਾਹਿਬ ਨੂੰ ਕਿਸੇ ਦਿਨ ਆਨ ਏਅਰ ਲਵਾਂਗੇ ਤੇ ਮਤਲਬ ਗੱਲਬਾਤ ਕਰਾਂਗੇ ਤੇ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਇਸ ਜ਼ਿਮੀਦਾਰਾ
ਜੀ ਮੈਨੂੰ ਜ਼ਿਮੀਦਾਰ ਕਾਲਜ ਦੇ ਵਿਚ ਮਤਲਬ 25 ਸਾਲ ਹੋ ਗਏ
ਓ ਮਾਈ ਗੋਡ ਅੱਛਾ ਡਾਕਟਰ ਸਾਹਿਬ ਲੱਗਦੇ ਤੁਸੀਂ 20 ਸਾਲ ਦੇ ਹੋ ਨਹੀਂ ਸਹੀ ਗੱਲ ਹੈ ਅੱਛਾ ਡਾਕਟਰ ਸਾਹਿਬ ਇੱਕ ਦੋ ਸਵਾਲ ਹੈਗੇ ਨੇ ਕਿ ਕੱਲ ਸਤਨਾਮ ਚੌਹਾਨ ਸਾਹਿਬ ਨੇ ਵੀ ਇੱਕ ਬੜਾ ਅੱਛਾ ਸਵਾਲ ਕੀਤਾ ਸੀ ਕਿ ਜਦੋਂ ਪੋਰਸ ਸੀ ਤੇ ਪੋਰਸ ਦੇ ਟਾਈਮ ਤੇ ਕਿਹੜੀ ਜ਼ਬਾਨ ਪੰਜਾਬ ਦੇ ਵਿਚ ਬੋਲੀ ਜਾਂਦੀ ਸੀ ਔਰ ਦੂਜਾ ਸਵਾਲ ਇਹ ਸੀ ਕਿ ਗੁਰਸ਼ਰਨ ਸਾਹਿਬ ਨੇ ਸਾਨੂੰ ਇੱਕ ਸਵਾਲ ਕੀਤਾ ਸੀ ਉਹ ਬਾਅਦ ਵਿਚ ਮਲਕੀਤ ਨੇ ਵੀ ਸਾਨੂੰ ਕਿਹਾ ਕਿ ਇਹ ਤਾਂ ਉਸੀ ਤਰ੍ਹਾਂ ਜਿਸ ਤਰ੍ਹਾਂ ਅਲਾਮਾ ਇਕਬਾਲ ਨੇ ਲਿਖਿਆ ਸੀ ਤੌਹੀਦ ਦੇ ਮੁਤਲਿਕ ਬਾਬਾ ਗੁਰੂ ਨਾਨਕ ਦੇ ਬਾਰੇ
ਹਾਂਜੀ ਹਾਂਜੀ ਹਾਂਜੀ
ਇਹ ਨਾਨਕ ਨਾਮ ਜਹਾਦ ਹੈ ਇਹ ਵੀ ਕਿਸੇ ਨੇ ਬਾਅਦ ਵਿਚ ਲਿਖਿਆ ਠੀਕ ਹੈ
ਅੱਛਾ
ਤੀਜਾ ਸਵਾਲ ਇਹ ਸੀ ਕਿ ਸ਼ਾਹਮੁਖੀ ਪਹਿਲੇ ਆਈ ਹੈ ਕਿ ਗੁਰਮੁਖੀ ਸ਼ਾਹਮੁਖੀ ਜਿਹੜੀ ਸੀ ਅੱਛਾ ਮੈਂ ਇਕ ਜਗ੍ਹਾ ਪੜ੍ਹ ਰਿਹਾ ਸੀ ਕਿ ਇਸ ਵਕਤ ਦੁਨੀਆਂ ਦੇ ਵਿਚ ਜਿਹੜੇ 10 ਜ਼ਬਾਨਾਂ ਨੇ ਉਹਨਾਂ ਜ਼ਬਾਨਾਂ ਦੇ ਵਿਚ ਇਹ ਜਿਹੜੀ ਪੰਜਾਬੀ ਜ਼ਬਾਨ ਹੈ ਇਹ ਵੀ ਸ਼ਾਮਲ ਹੈ।
ਜੀ ਜੀ ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਸਹੀ ਸੁਣਿਆ
ਜੀ ਜੀ। ਤੇ ਹੁਣ ਤੁਹਾਡੇ ਨਾਲ ਅਸੀਂ
ਮਤਲਬ ਅਸੀਂ ਤੇ ਅੱਠਵਾਂ ਸੁਣਿਆ ਬਿਲਕੁਲ, ਜਿਹੜੀ ਰੈਂਕਿੰਗ ਅਸੀਂ ਪੜ੍ਹੀ ਸੁਣੀ ਹੈ ਨਾ ਪਿਛਲੇ ਸਾਲ
ਜੀ,
ਉਹਦੇ ਵਿਚ ਪੰਜਾਬੀ ਦਾ ਜਿਹੜਾ ਉਹ ਬਗੈਰ ਐਸ ਪੰਜਾਬ ਦੇ ਵਿਚ ਬਗੈਰ ਕਿਸੇ ਸਰਕਾਰ ਦੀ ਸਰਪ੍ਰਸਤੀ ਦੇ ਔਰ ਪੂਰੀ ਦੁਨੀਆਂ ਚ ਅਗਰ ਮਿਲਾ ਲਈਏ ਤੇ ਪੰਜਾਬੀ ਅੱਠਵੇਂ ਨੰਬਰ ਦੇ ਉੱਤੇ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਜ਼ਬਾਨ ਹੈ।
ਔਰ ਮਤਲਬ 10 ਕਰੋੜ ਦੁਨੀਆਂ ਦੇ ਵਿਚ 10 ਕਰੋੜ ਤੋਂ ਜ਼ਿਆਦਾ ਲੋਕ ਜਿਹੜੇ ਨੇ ਬੋਲਦੇ ਹੈਗੇ ਨੇ
ਜੀ ਜੀ ਜੀ। ਔਰ ਉਰਦੂ ਜਿਹੜੀ ਹੈ ਉਸ ਹਿਸਾਬ ਨਾਲ 12ਵੇਂ ਨੰਬਰ ਤੇ ਆਉਂਦੀ।
ਹਾਂ ਹਾਂ ਹਾਂ, ਉਰਦੂ ਤੇ ਇੱਕ ਮਤਲਬ ਜ਼ਬਾਨ ਲਸ਼ਕਰੀ ਜ਼ਬਾਨ ਹੈ ਨਾ ਉਸਦੇ ਵਿਚ।
ਹਾਂ ਬਿਲਕੁਲ, ਉਹ ਲੇਕਿਨ ਸਾਡੇ ਉੱਤੇ ਤੇ ਜਿਹੜਾ ਨਾ ਉਹ ਮਤਲਬ ਰਾਏ ਜੀ ਉਰਦੂ ਹੈ ਨਾ। ਵੇਖੋ ਮਤਲਬ ਜੀ ਤੁਹਾਨੂੰ ਵੀ ਪਤਾ ਅਸੀਂ ਉਹ ਬਦ ਕਿਸਮਤ ਆ ਜਿਹੜੇ ਸਕੂਲ ਜਾਂਦੇ ਆ ਤੇ ਅਸੀਂ ਘਰੋਂ ਪੰਜਾਬੀ ਦੇ ਵੋਕੈਬਲਰੀ ਲੈ ਕੇ ਜਾਂਦੇ ਆ
ਜੀ ਜੀ,
ਤੇ ਸਕੂਲ ਸਾਨੂੰ ਇੱਕ ਨਵੀਂ ਜ਼ਬਾਨ ਜਿਹੜੀ ਹੈ ਉਹ ਪੜ੍ਹਨੀ ਪੈਂਦੀ ਹੈ। ਸਾਡੀ ਗਵਾਚ ਜਾਂਦੀ ਹੈ, ਸਾਡੇ ਲਫ਼ਜ਼ ਗਵਾਚ ਜਾਂਦੇ ਨੇ, ਸਾਡੀ ਜ਼ਬਾਨ ਗਵਾਚ ਜਾਂਦੀ ਹੈ
ਜੀ ਜੀ।
ਔਰ ਅਸੀਂ ਜੋ ਕੁਝ ਸਿੱਖ ਕੇ ਆਏ ਹੁੰਦੇ ਆ ਉਹਦੇ ਉਲਟ ਜਿਹੜਾ ਨਾ ਉਹ ਪੜ੍ਹਨਾ ਪੈਂਦਾ। ਅਸੀਂ ਤੇ ਪਕਾਨਾ ਪੜ੍ਹ ਕੇ ਜਾਂ ਪਕਾਨਾ ਵੇਖ ਕੇ ਸੁਣ ਕੇ ਆਏ ਹੁੰਦੇ ਆ, ਮੰਜੀ ਸੁਣ ਕੇ ਆਏ ਹੁੰਦੇ ਆ, ਸਾਨੂੰ ਅੱਗੋ ਚਾਰ ਪਾਈ ਤੇ ਗੈਨ ਗੁਬਾਰਾ ਪੜ੍ਹਨਾ ਪੈਂਦਾ ਸਾਡੇ, ਅਸੀਂ ਕਨਫਿਊਜ਼ ਹੋ ਜਾਂਦੇ ਆ ਉੱਥੇ, ਸਾਡੇ ਬੱਚੇ ਕਨਫਿਊਜ਼ ਹੋ ਜਾਂਦੇ।
ਬਿਲਕੁਲ ਬਿਲਕੁਲ ਬਿਲਕੁਲ
ਹਾਂ
ਜੀ ਜੀ।
ਇੱਕ ਤੁਹਾਨੂੰ ਬੜੀ ਮਜ਼ੇ ਦੀ ਗੱਲ ਦੱਸਾਂ, ਅਸੀਂ ਕੱਲ ਦੇ ਬੜੇ ਖੁਸ਼ ਆ ਕਿ ਸਾਡੇ ਅੱਗੇ ਪੰਜਾਬ ਅਸੈਂਬਲੀ ਦੇ ਵਿਚ ਵੀ ਪੰਜਾਬੀ ਬੋਲਣਾ ਜਿਹੜਾ ਨਾ ਉਹਦੀ ਮਮਾਨਤ ਸੀ।
ਅੱਛਾ,
ਤੇ ਉਹ ਫਿਰ ਕੱਲ ਪਰਸੋਂ ਹੀ ਇੱਕ ਬਿੱਲ ਪਾਸ ਹੋ ਗਿਆ ਸਾਡਾ ਕਿ ਪੰਜਾਬੀ ਜਿਹੜੀ ਹੈ ਉਹ ਸਕੂਲਾਂ ਦੀ ਪੜ੍ਹਾਈ ਦੀ ਜ਼ਬਾਨ ਜਿਹੜੀ ਉਹਨੂੰ ਬਣਾਇਆ ਜਾਏ, ਜਿਹਦੀ ਤੇ ਅਸੀਂ ਬੜੇ ਖੁਸ਼ ਹਾਂ ਕਿ ਚਲੋ ਸ਼ੁਕਰ ਹੈ ਕਾਫੀ ਦੇਰ ਤੋਂ ਬਾਅਦ ਹੀ ਸਹੀ ਲੇਕਿਨ ਅੱਛੀ ਇੱਕ ਖਬਰ ਆਈ ਹੈ ਇਹ ਬਿੱਲ ਜਿਹੜਾ ਨਾ ਅਸੈਂਬਲੀ ਤੋਂ ਪਾਸ ਹੋ ਗਿਆ ਕਿ ਪੰਜਾਬੀ ਸਕੂਲਾਂ ਦੇ ਵਿਚ ਜਿਹੜਾ ਉਹਨੂੰ ਪੜ੍ਹਨ ਦੀ ਜ਼ਬਾਨ ਨਹੀਂ ਬਣਾਇਆ ਜਾਏ।
ਤੇ ਜੀ ਹੁਣ ਇਹ ਜਿਹੜੀ ਗੱਲ ਹੈ ਕਿ ਸ਼ਾਮੁਖੀ ਜਿਹੜੀ ਸੀ ਇਹ, ਅੱਛਾ ਮੈਨੂੰ ਲੱਗਦਾ ਕਿ ਇਹ ਜਿਹੜੇ ਮੁਸਲਿਮ ਹੁਕਮਰਾਨ ਸਨ ਉਸ ਵਕਤ,
ਕਿਉਂਕਿ
ਫਾਰਸੀ ਜਿਹੜੀ ਸੀ ਉਹ ਜ਼ਬਾਨ ਜਿਹੜੀ ਸੀ ਜੀ ਫਾਰਸੀ,
ਦੇਖੋ ਨਾ ਜੀ ਉਹ ਜ਼ਿਆਦਾ ਜਿਹੜੇ ਬਾਦਸ਼ਾਹ ਸਨ
ਜੀ ਜੀ,
ਉਹ ਤੇ ਫਿਰ ਇਰਾਨ ਵੱਲੋਂ ਆਏ ਤੇ ਅੱਗੋਂ ਫਿਰ ਉਹਨਾਂ ਨੇ 400-500 ਸਾਲ ਹਕੂਮਤ ਕੀਤੀ
ਜੀ ਜੀ ਜੀ।
ਤੇ ਸ਼ਾਹਮੁਖੀ ਦਾ ਲਫ਼ਜ਼ੀ ਮਤਲਬ ਹੈ ਸ਼ਾਹ ਯਾਨੀ ਬਾਦਸ਼ਾਹ ਦੇ ਮੁੱਖ ਚੋਂ ਨਿਕਲੀ ਹੋਈ ਗੱਲ ਹੈ
ਜੀ। ਔਰ ਗੁਰਮੁਖੀ ਦਾ ਮਤਲਬ
ਗੁਰਮੁਖੀ ਗੁਰੂ ਦੇ ਮੂੰਹ ਚੋਂ ਨਿਕਲੀ ਹੋਈ ਗੱਲ ਹੈ
ਜੀ 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 ਜੀ।
ਤੇ ਇਹ ਕਿਉਂਕਿ ਅਸੀਂ ਜਿਸ ਵੇਲੇ ਪਿਛਲਿਆਂ 2-3 ਪ੍ਰੋਗਰਾਮਾਂ ਚ ਤੁਹਾਡੇ ਨਾਲ ਗੱਲ ਹੋਈ ਕਿ ਬਾਬਾ ਫਰੀਦ ਜਿਹੜੇ ਨੇ ਉਹ ਪਹਿਲੇ ਬਾਕਾਇਦਾ ਸ਼ਾਇਰ ਨੇ, ਬਾਕਾਇਦਾ ਇਸ ਲਈ ਨੇ ਉਹਨਾਂ ਦਾ ਕਲਾਮ ਵੀ ਸਾਨੂੰ ਮਿਲਦਾ
ਜੀ ਜੀ ਜੀ।
ਔਰ ਉਹੀ ਕਲਾਮ ਜਿਹੜਾ ਉਹਨਾਂ ਦਾ 11ਵੀਂ 12ਵੀਂ ਸਦੀ ਦਾ ਜ਼ਮਾਨਾ ਹੈ
ਜੀ।
ਉਹ ਕਲਾਮ ਫਿਰ ਆਪਣਾ 15ਵੀਂ ਸਦੀ ਦੇ ਵਿਚ ਜਾ ਕੇ ਤੇ ਗ੍ਰੰਥ ਸਾਹਿਬ ਦੇ ਵਿਚ ਜਿਹੜਾ ਨਾ ਉਹ ਜਾਂ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜਿਹੜਾ ਨਾ ਸ਼ਾਮਲ ਹੁੰਦਾ
ਜੀ 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 ਜੀ।
ਤੇ ਇਹਦਾ ਮਤਲਬ ਇਹ ਹੋਇਆ ਨਾ ਕਿ ਉਸ ਵੇਲੇ ਅਗਰ ਬਾਬਾ ਫਰੀਦ ਜਿਹੜੇ ਕਿਉਂਕਿ ਪੜ੍ਹੇ ਲਿਖੇ ਸਨ, ਉਹਨਾਂ ਨੇ ਬਕਾਇਦਾ ਅਰਬੀ ਫਾਰਸੀ ਬਹੁਤ ਧਿਆਨ ਨਾਲ ਪੜ੍ਹੀ ਸੀ ਔਰ ਫਿਰ ਉਸ ਤੋਂ ਬਾਅਦ ਉਹ ਜਿਹੜਾ ਨਾ ਲਿਖਦੇ ਵੀ ਸਨ ਔਰ ਫਿਰ ਉਹਨਾਂ ਨੇ ਬਲਕਿ ਪੰਜਾਬੀ ਤਬਲੀਗ ਵਾਸਤੇ ਜਦੋਂ ਉਹਨਾਂ ਦੇ ਮੁਰਸ਼ਿਦਾਂ ਨੇ ਉਹਨਾਂ ਨੂੰ ਘੱਲਿਆ ਤੇ ਫਿਰ ਉਹਨਾਂ ਨੇ ਆਖਿਆ ਕਿ ਮੈਂ ਜਿਹੜੇ ਲੋਕਾਂ ਨਾਲ ਨੂੰ ਤਬਲੀਗ ਕਰਨੀ ਹੈ ਉਹਨਾਂ ਦੀ ਜ਼ਬਾਨ ਤੇ ਇੱਥੋਂ ਦੀ ਹੈ, ਮਤਲਬ ਪੰਜਾਬੀ ਜ਼ਬਾਨ ਹੈ ਉਹਨਾਂ ਦੀ ਯਾਨੀ ਇਸ ਖਿੱਤੇ ਦੀ ਜਿਹੜੀ ਜ਼ਬਾਨ ਹੈ, ਜੇ ਮੈਨੂੰ ਉਹ ਨਹੀਂ ਆਉਂਦੀ ਹੋਏਗੀ ਤੇ ਮੈਂ ਲੋਕਾਂ ਨੂੰ ਕਿਸ ਤਰ੍ਹਾਂ ਤਬਲੀਗ ਕਰ ਸਕਾਂਗਾ। ਔਰ ਉਹਨਾਂ ਨੇ ਫਿਰ ਕਾਨਸ਼ੀਅਸਲੀ ਇਹ ਜ਼ਬਾਨ ਸਿੱਖੀ ਔਰ ਫਿਰ ਇਹਦੇ ਵਿਚ ਹੀ ਉਹਨਾਂ ਨੇ ਤਬਲੀਗ ਕੀਤੀ ਔਰ ਇਸੇ ਤੋਂ ਹੀ ਖੁਸ਼ ਹੋ ਕੇ ਉਹਨਾਂ ਦੀ ਤਬਲੀਗ ਤੋਂ ਖੁਸ਼ ਹੋ ਕੇ ਜਿਸ ਵੇਲੇ ਬਹੁਤ ਸਾਰੇ ਉਹਨਾਂ ਦੇ ਆਪਣਾ ਪੈਰੋਕਾਰਾਂ ਨੇ ਇਸਲਾਮ ਕਬੂਲ ਕੀਤਾ ਤੇ ਫਿਰ ਉਹਨਾਂ ਦੇ ਮੁਰਸ਼ਿਦਾਂ ਨੇ ਉਹਨਾਂ ਨੂੰ ਇਸ ਮਿੱਠੀ ਜ਼ਬਾਨ ਤੋਂ ਹੀ ਗੰਜ ਸ਼ੱਕਰ ਦਾ ਖਿਤਾਬ ਦਿੱਤਾ
ਜੀ 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 ਜੀ।
ਸ਼ੱਕਰ ਦਾ ਮਿਠਾਸ ਦਾ ਖਜ਼ਾਨਾ ਹੈ ਫਰੀਦ,
ਕਿਉਂਕਿ ਕਸ਼ਫਲ ਮਹਜੂਬ ਜੀ ਜੀ।
ਹਾਂ ਹਾਂ ਹਾਂ,
ਕੀ ਨਾਮ ਕਸ਼ਫਲ ਮਹਜੂਬ
ਜੀ ਜੀ, ਹਜ਼ਰਤ ਦਾਤਾ ਗੰਜ ਬਖਸ਼ ਅਲੀ ਹਜਵੇਰੀ
ਉਹਨਾਂ ਦੀ ਕਸ਼ਫਲ ਮਹਜੂਬ। ਅੱਛਾ, ਇਹ ਫਾਰਸੀ ਚ ਲਿਖੀ ਗਈ ਪੰਜਾਬੀ ਚ
ਜੀ? ਫਾਰਸੀ ਚ ਲਿਖੀ ਗਈ।
ਹਾਂ ਹਾਂ, ਅੱਛਾ 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 ਅੱਛਾ, ਇਹਦਾ ਮਤਲਬ ਹੈਗਾ ਕਿ
ਇਹ ਫਿਰ ਤਰਜਮਾ ਹੋਇਆ,
ਤਰਜਮਾ ਹੋਇਆ
ਮੁਖਤਲਿਫ ਜ਼ਬਾਨਾਂ ਚ, ਉਰਦੂ ਚ ਵੀ ਹੋਇਆ, ਪੰਜਾਬੀ ਚ ਵੀ ਹੋਇਆ
ਜੀ ਜੀ। ਤੇ ਮਤਲਬ ਸ਼ੁਰੂ ਸ਼ੁਰੂ ਦੇ ਵਿਚ 6ਵੀਂ 7ਵੀਂ ਸਦੀ ਦੇ ਵਿਚ ਇਹ ਫਾਰਸੀ ਤੋਂ ਬਾਅਦ ਵਿਚ ਇਹ ਪੰਜਾਬੀ ਜ਼ਬਾਨ ਆਈ
ਜੀ 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 ਬਿਲਕੁਲ
ਜੀ।
ਬਲਕਿ ਨਹੀਂ, ਫਾਰਸੀ ਵਾਲੇ ਤੇ ਉਦੋਂ ਆਏ ਨੇ ਨਾ ਜਿਸ ਵੇਲੇ ਮਤਲਬ ਅਫਗਾਨੀ ਔਰ ਜਿਹੜੇ ਨੇ ਆਪਣਾ ਬਾਬਰ ਔਰ ਐਂਡ ਕੰਪਨੀ ਇਰਾਨੀ ਫਿਰ ਆਏ ਨੇ ਤੇ ਫਾਰਸੀ ਤੇ ਖੈਰ ਉਦੋਂ ਆਈ ਨਾ ਇੱਥੇ
ਜੀ ਜੀ
ਔਰ ਫਿਰ ਸਰਕਾਰੀ ਦਰਬਾਰੀ ਜ਼ਬਾਨ ਵੀ ਬਣੀ ਉਸ ਤੋਂ ਪਹਿਲਾਂ ਜਿਹੜੀ ਏ ਇੱਥੇ ਇੱਕ ਸਵਾਲ ਪਹਿਲਾਂ ਸੀ ਨਾ ਤੁਹਾਡਾ ਕਿ ਪੋਰਸ ਵੇਲੇ ਕਿਹੜੀ ਜ਼ਬਾਨ ਸੀ
ਜੀ ਜੀ ਬਿਲਕੁਲ
ਤੇ ਜਿਸ ਵੇਲੇ ਤੱਕ ਪੋਰਸ ਦਾ ਜ਼ਮਾਨਾ ਸੀ ਤੇ ਉਸ ਵੇਲੇ ਪੰਜਾਬੀ ਆਪਣਾ ਪੂਰਾ ਰੰਗ ਰੂਪ ਬਣਾ ਚੁੱਕੀ ਸੀ ਪ੍ਰਾਕਿਰਤਾਂ ਔਰ ਆਰੀਆ ਹਿੰਦ ਆਰੀਆ ਜ਼ਬਾਨਾਂ ਦੇ ਨਾਲ ਰਲ ਰੁਲ ਕੇ ਨਾ ਤੇ ਉਹ ਇੱਕ ਵੱਖਰਾ ਮੁਹਾਂਦਰਾ ਆਪਣਾ ਬਣਾ ਚੁੱਕੀ ਸੀ ਜਿਹਨੂੰ ਅਸਾਂ ਪਿੱਛੇ ਵੀ ਗੱਲ ਕੀਤੀ ਸੀ ਕਿ ਅਮੀਰ ਖੁਸਰੋ ਹੋਰਾਂ ਨੇ ਉਹਨੂੰ ਹਿੰਦੀ ਜਾਂ ਹਿੰਦਵੀ ਆਖਿਆ ਲਾਹੌਰ ਦੀ ਜ਼ਬਾਨ ਨੂੰ ਲਾਹੌਰੀ ਆਖਿਆ ਮੁਲਤਾਨ ਦੀ ਜ਼ਬਾਨ ਨੂੰ ਮੁਲਤਾਨੀ ਆਖਿਆ
ਨਹੀਂ ਬਿਲਕੁਲ ਉਸ ਟਾਈਮ ਤੇ ਗੰਦਾਰਾ ਸਿਵਲਾਈਜੇਸ਼ਨ ਵੀ ਸੀ ਟੈਕਸਲਾ ਦੀ ਟੈਕਸਲਾ ਦੇ ਵਿੱਚ ਆਇਆ
ਬਿਲਕੁਲ ਟੈਕਸਲਾ ਦੀ ਯੂਨੀਵਰਸਿਟੀ ਸੀ
ਬੜੀ ਬੜੀ 500 ਸਾਲ ਪਹਿਲੇ
ਬਹੁਤ ਦੂਰ ਦੂਰ ਤੋਂ ਲੋਕ ਜੀ ਜੀ ਬਿਲਕੁਲ
ਜੀ ਜੀ ਔਰ ਉਸ ਤੋਂ ਬਾਅਦ ਮੁਲਤਾਨ ਦਾ ਜਿਹੜਾ ਸੀ ਮੁਲਤਾਨ ਦੇ ਵਿੱਚ ਵੀ ਸੀ ਤੇ ਕਾਫੀ ਮਤਲਬ ਦੋ ਤਿੰਨ ਰੰਗ ਸਨ ਪੰਜਾਬੀ ਦੇ ਜਿਹੜੇ ਹੁਣ ਵੀ
ਚੱਲਦੇ ਬਿਲਕੁਲ ਬਿਲਕੁਲ ਜੀ ਹਾਂ ਉਹ ਵੇਖੋ ਨਾ ਜਿਸ ਵੇਲੇ ਆਪਣਾ ਇੱਕ ਦੋ ਸਿਆਹ ਜਿਹੜੇ ਅਮੀਰ ਖੁਸਰੋ ਦੇ ਦੌਰ ਚ ਉਸ ਤੋਂ ਪਹਿਲਾਂ ਵੀ ਆਏ
ਜੀ
ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਉਥੋਂ ਦੀ ਜਿਹੜੀ ਜ਼ਬਾਨ ਹੈ ਉਹਨਾਂ ਨੇ ਵੀ ਮਤਲਬ ਮੁਲਤਾਨ ਔਰ ਲਾਹੌਰ ਦੇ ਵਿੱਚ ਹੁਣ ਕਿੰਨਾ ਫਾਸਲਾ ਦੋ ਜਾਂ ਤਿੰਨ ਘੰਟੇ ਚ ਸੁਕੜ ਗਿਆ ਹੋਇਆ
ਜੀ 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 ਬਿਲਕੁਲ
ਲੇਕਿਨ ਉਸ ਵੇਲੇ ਸੂਬਾ ਮੁਲਤਾਨ ਵੱਖਰਾ ਸੀ ਤੇ ਸੂਬਾ ਲਾਹੌਰ ਵੱਖਰਾ ਸੀ
ਅੱਛਾ
ਠੀਕ ਹੈ ਇਹਨਾਂ ਦੇ ਦਰਮਿਆਨ ਜਿਹੜਾ ਫਾਸਲਾ ਹੈ ਫਰਜ਼ ਕਰੋ 150-200 ਕਿਲੋਮੀਟਰ ਹੈ ਜਾਂ 250 ਕਿਲੋਮੀਟਰ ਹੋਏ ਤੇ ਇਹਨਾਂ ਦੀ ਜ਼ਬਾਨ ਜਿਹੜੀ ਹੈ ਨਾ ਉਹ ਰਲਦੀ ਮਿਲਦੀ ਸੀ ਸਿਰਫ ਲਹਿਜੇ ਦੀ ਮੁਨਾਸਬਤ ਨਾਲ ਮੁਲਤਾਨ ਦੇ ਇਲਾਕੇ ਚ ਬੋਲਿਆ ਜਾਣ ਵਾਲਾ ਲਹਿਜਾ ਮੁਲਤਾਨੀ ਆਖਿਆ ਗਿਆ
ਜੀ
ਤੇ ਲਾਹੌਰ ਦੇ ਲਹਿਜੇ ਨੂੰ ਜਿਹੜਾ ਨਾ ਲਾਹੌਰੀ ਆਖਿਆ ਗਿਆ
ਹੁਣ ਵੀ ਉਸੇ ਤਰ੍ਹਾਂ ਹੀ
ਜਾਂ ਹਿੰਦੀ ਜਾਂ ਹਿੰਦਵੀ ਹਾਂਜੀ ਇਸੇ ਤਰ੍ਹਾਂ ਹੀ ਤੇ ਉਹ ਜਿਹੜਾ ਨਾ ਮਤਲਬ ਇਹ ਕਹਿਣਾ ਅਗਰ ਅਸੀਂ ਪੋਰਸ ਦੇ ਜ਼ਮਾਨੇ ਦੀ ਗੱਲ ਕਰੀਏ ਜਾਂ ਉਸ ਤੋਂ ਪਹਿਲੇ ਜ਼ਮਾਨੇ ਦੀ ਗੱਲ ਕਰੀਏ ਜਾਂ ਮਤਲਬ ਬਾਬਰ ਦੇ ਜ਼ਮਾਨੇ ਦੀ ਗੱਲ ਕਰੀਏ ਜਾਂ ਅਸੀਂ ਅੰਗਰੇਜ਼ ਦੌਰ ਦੀ ਗੱਲ ਕਰੀਏ
ਜੀ ਜੀ
ਤੇ ਇਹਨਾਂ ਦੇ ਵਿੱਚ ਜ਼ਬਾਨ ਦੇ ਨਾਂ ਮੁਖਤਲਿਫ ਬਦਲਦੇ ਰਹੇ ਨੇ ਵੇਖੋ ਨਾ ਪੰਜਾਬ ਦਾ ਲਫ਼ਜ਼ ਜਿਹੜਾ ਉਹ ਅਕਬਰ ਨੇ ਆ ਕੇ ਅਕਬਰ ਦੇ ਦੌਰ ਦੇ ਵਿੱਚ ਇਹਨੂੰ ਪੰਜ ਨਦੀਆਂ ਦੀ ਨਿਸਬਤ ਨਾਲ ਜਿਹੜਾ ਨਾ ਉਹ ਪੰਜਾਬ ਦਾ ਨਾਂ ਦਿੱਤਾ ਗਿਆ
ਅੱਛਾ
ਤੇ ਨਾਂ ਇਹਦੇ ਕੁਛ ਵੀ ਹੋ ਸਕਦੇ ਨੇ ਲੇਕਿਨ ਜ਼ਬਾਨ ਉਹੀ ਸੀ ਜਿਹੜੀ ਇਸ ਖਿੱਤੇ ਦੇ ਵਿੱਚ ਬੋਲੀ ਜਾ ਰਹੀ ਸੀ ਔਰ ਉਹ ਆਰੀਆਵਾਂ ਦੇ ਆਉਣ ਤੋਂ ਪਹਿਲਾਂ ਵੀ ਮੌਜੂਦ ਸੀ ਫਿਰ ਆਪਣਾ ਦਰਾਵੜਾਂ ਦੇ ਆਉਣ ਤੋਂ ਪਹਿਲਾਂ ਵੀ ਮੌਜੂਦ ਸੀ ਔਰ ਮੰਡਾ ਕਬੀਲੇ ਜਿਹੜੇ ਇੱਥੋਂ ਦੇ ਮੁਕਾਮੀ ਕਬੀਲੇ ਸਨ ਉਦੋਂ ਵੀ ਮੌਜੂਦ ਸੀ ਔਰ ਇਹ ਉਹੀ ਜ਼ਬਾਨ ਜਿਹੜੀ ਏ ਡਿਵੈਲਪ ਹੁੰਦੀ 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 ਮੁਖਤਲਿਫ ਜ਼ਬਾਨਾਂ ਦੇ ਨਾਲ ਖਹਿੰਦੀ ਰਹਿੰਦੀ ਅੱਜ ਦੀ ਜ਼ਬਾਨ ਦਾ ਰੂਪ ਉਹ ਉਤਾਰ ਗਈ ਆ ਇਹ ਮਾਡਰਨ ਸ਼ਕਲ ਏ ਜਿਹੜੀ ਕਿ ਪੰਜਾਬੀ ਦੀ ਪੰਜਾਬੀ ਦੇ ਪਹਿਲੇ ਜਿਹੜੇ ਬਸ਼ਿੰਦੇ ਸਨ ਪੰਜਾਬ ਵਿਚ ਰਹਿਣ ਵਾਲੇ ਉਹਨਾਂ ਦੀ ਜਿਹੜੀ ਜ਼ਬਾਨ ਸੀ ਇਹ ਉਹੀ ਜ਼ਬਾਨ ਏ ਇਹ ਕੰਟੀਨਿਊਟੀ ਉਹਦੀ ਮੁਖਤਲਿਫ ਇਲਾਕਿਆਂ ਮੁਖਤਲਿਫ ਦੌਰ ਦੇ ਵਿਚੋਂ ਗੁਜ਼ਰ ਕੇ ਅੱਜ ਹੈ ਉਹਦੀ ਮਤਲਬ ਸਭ ਤੋਂ ਮਾਡਰਨ ਸ਼ਕਲ ਹੈ ਮੌਜੂਦ ਹੈ ਜਿਹੜੀ
ਜੀ ਅਤੇ ਬਾਬਾ ਫਰੀਦ ਸ਼ਕਲ ਗੰਜ ਜਿਹੜੇ ਸਨ ਇਹ ਪੈਦਾ ਹੋਏ ਸਨ ਆਪਣਾ ਮੁਲਤਾਨ ਦੇ ਇਲਾਕੇ ਦੇ ਵਿੱਚ ਕੋਠੇਵਾਲ
ਜੀ ਬਿਲਕੁਲ ਕੋਠੇਵਾਲ ਪਿੰਡ ਉਹਨਾਂ ਦਾ ਜੀ
ਇਹਨਾਂ ਨੇ ਤਾਲੀਮ ਫਾਰਸੀ ਦੇ ਵਿੱਚ ਵੀ ਔਰ
ਹਾਂਜੀ ਅਰਬੀ ਫਾਰਸੀ ਦੇ ਇਹਨਾਂ ਦੇ ਬਜ਼ੁਰਗ ਜਿਹੜੇ ਨੇ ਬਹੁਤ ਵੱਡੇ ਆਲਮ ਸਨ
ਅੱਛਾ
ਤੇ ਵਾਲਦਾ ਇਹਨਾਂ ਦੀ ਉਹ ਵੀ ਮਤਲਬ ਪੜ੍ਹੀਆਂ ਲਿਖੀਆਂ ਸਨ ਤੇ ਉਹਨਾਂ ਕੋਲੋਂ ਇਹਨਾਂ ਨੇ ਅਰਬੀ ਫਾਰਸੀ ਸਿੱਖੀ ਉਸ ਤੋਂ ਬਾਅਦ ਪੰਜਾਬੀ ਇਹਨਾਂ ਲੋਕਾਂ ਕੋਲੋਂ ਸਿੱਖੀ ਤੇ ਫਿਰ ਉਹਨਾਂ ਦੇ ਨਾਲ ਕਲਾਮ ਜਿਹੜੀ ਜ਼ਬਾਨ ਚ ਹਮ ਕਲਾਮ ਹੋਏ ਵੇਖੋ ਨਾ ਅਗਰ ਉਹਨਾਂ ਦਾ ਮੁਲਤਾਨ ਕੋਠੇਵਾਲ ਦੇ ਇਲਾਕੇ ਦਾ ਫਰਜ਼ ਕਰੋ ਲਹਿਜਾ ਸੀ ਤੇ ਉਹਨਾਂ ਦੇ ਮੁਰਸ਼ਿਦਾਂ ਨੇ ਦਿੱਲੀ ਤੋਂ ਉਹਨਾਂ ਨੂੰ ਤਬਲੀਗ ਵਾਸਤੇ ਅਯੋਧਨ ਯਾਨੀ ਜਿਹੜਾ ਮੌਜੂਦਾ ਪਾਕ ਪੱਤਨ ਸ਼ਹਿਰ ਹੈ
ਅੱਛਾ
ਜਿੱਥੇ ਉਹਨਾਂ ਦਾ ਮਜ਼ਾਰ ਵੀ ਹੈ ਉੱਥੇ ਘੱਲਿਆ ਤਬਲੀਗ ਵਾਸਤੇ ਤੇ ਜੇ ਉਹਨਾਂ ਦੇ ਮੁਰਸ਼ਦ ਇਹ ਗੱਲ ਜਾਣਦੇ ਹੁੰਦੇ ਕਿ ਫਰੀਦ ਨੂੰ ਤੇ ਉਥੋਂ ਦੀ ਜ਼ਬਾਨ ਹੀ ਨਹੀਂ ਆਉਂਦੀ ਉਹ ਕਿਸ ਤਰ੍ਹਾਂ ਉਹਨਾਂ ਨੂੰ ਆਖਦੇ ਕਿ ਜਾ ਕੇ ਉੱਥੇ ਤਬਲੀਗ ਕਰ
ਜੀ ਜੀ ਜੀ
ਤੇ ਜ਼ਬਾਨ ਹੀ ਤੇ ਸਾਰਿਆਂ ਤੋਂ ਵੱਡਾ ਟੂਲ ਸੀ ਜਿਹਦੇ ਜ਼ਰੀਏ ਤੁਸੀਂ ਦੂਜਿਆਂ ਨਾਲ ਹਮ ਕਲਾਮ ਹੋਣਾ ਜਿਹਦੇ ਨਾਲ ਗੱਲ ਕਰਨੀ ਹੈ
ਬਿਲਕੁਲ ਬਿਲਕੁਲ ਬਿਲਕੁਲ
ਹਾਂਜੀ
ਤੇ ਇਹ ਜਿਹੜੇ ਮਸੂਦ ਸਾਦ ਸੁਲੇਮਾਨ ਸਨ
ਜੀ ਜੀ ਜੀ
ਇਹ ਲਾਹੌਰ ਚ ਪੈਦਾ ਹੋਏ ਨੇ
ਹਾਂਜੀ
ਜੀ ਜੀ ਇਹਨਾਂ ਦੇ ਮੁਤਲਕ ਕੁਝ ਦੱਸੋ
ਹਾਂ ਇਹਨਾਂ ਦੇ ਨਾ ਉਹ ਇਹਨਾਂ ਦਾ ਜ਼ਿਕਰ ਕੀਤਾ ਬਲਕਿ ਹੁਣ ਤੱਕ ਇੱਕ ਵੱਡਾ ਜਿਹੜਾ ਆਪਣਾ ਧੜਾ ਏ ਪੰਜਾਬੀਆਂ ਦਾ ਉਹ ਬਾਬਾ ਫਰੀਦ ਨੂੰ ਹੀ ਪਹਿਲੇ ਸ਼ਾਇਰ ਮੰਨਦਾ ਔਰ ਉਹਨਾਂ ਨੂੰ ਸਮਝਦਾ ਵੀ ਇਹ ਮਸੂਦ ਸਾਹਿਬ ਸੁਲੇਮਾਨ ਵਾਲੀ ਜਿਹੜੀ ਗੱਲ ਏ ਇਹ ਕੁਝ ਤਜ਼ਕਰਿਆਂ ਚ ਉਹਨਾਂ ਦਾ ਜ਼ਿਕਰ ਮਿਲਦਾ
ਅੱਛਾ
ਔਰ ਇਨ੍ਹਾਂ ਨੂੰ ਬਾਬਾ ਫਰੀਦ ਦਾ ਕੰਟੈਂਪਰੇਰੀ ਹਮ ਅਸਰ ਕਿਹਾ ਜਾਂਦਾ।
ਅੱਛਾ,
ਲੇਕਿਨ ਮਤਲਬ ਦੋਵਾਂ ਨੇ ਕਿਤੇ ਵੀ ਉਂਝ ਨਹੀਂ ਇਨ੍ਹਾਂ ਦਾ ਮੇਲ ਮਿਲਾਪ ਦਾ ਕਿਤੇ ਵੀ ਜ਼ਿਕਰ ਨਹੀਂ ਮਿਲਦਾ,
ਲੇਕਿਨ ਇਨ੍ਹਾਂ ਦਾ ਲਿਖਿਆ ਕੁਝ ਕਿਧਰ ਵੀ ਨਹੀਂ ਮਿਲਦਾ।
ਹਾਂਜੀ, ਇਨ੍ਹਾਂ ਦੇ ਬਾਰੇ ਤਜ਼ਕਰਿਆਂ ਦੇ ਵਿਚ ਕਿਤੇ ਲਿਖਿਆ ਮਿਲਿਆ ਕਿ ਜੀ ਇਨ੍ਹਾਂ ਨੇ ਸ਼ਾਇਰੀ ਦੇ ਤਿੰਨ ਦੀਵਾਨ ਲਿਖੇ ਸਨ ਮਸੂਦ ਸਾਹਿਬ ਸੁਲੇਮਾਨ ਨੇ।
ਅੱਛਾ,
ਜਿਹੜਾ ਕਿ ਇੱਕ ਫਾਰਸੀ ਸੀ, ਇੱਕ ਅਰਬੀ ਸੀ, ਇੱਕ ਜਿਹੜਾ ਨਾ ਹਿੰਦੀ ਜਾਂ ਹਿੰਦਵੀ ਸੀ, ਜਿਹੜਾ ਕਿ ਮੌਜੂਦਾ ਪੰਜਾਬੀ ਜਿਹਨੂੰ ਅਸੀਂ ਆਖਦੇ ਹਾਂ। ਤੇ ਇਨ੍ਹਾਂ ਦੇ ਬਾਰੇ ਚ ਇੱਕ ਸਾਡੇ ਡਾਕਟਰ ਸਰਫਰਾਜ਼ ਹੁਸੈਨ ਕਾਜ਼ੀ ਸਨ।
ਅੱਛਾ,
ਬੜੇ ਅੱਛੇ ਸਾਡੇ ਪੰਜਾਬੀ ਦੇ ਸਕਾਲਰ ਸਨ। ਤੇ ਉਨ੍ਹਾਂ ਨੇ ਲਿਖਿਆ ਕਿ ਇਨ੍ਹਾਂ ਦੀ ਸ਼ਾਇਰੀ ਦੇ ਵਿਚ ਅਗਰਚੇ ਤਸੱਵਫ ਦੇ ਮਜ਼ਾਮੀਨ ਬਹੁਤ ਥੋੜੇ ਸਨ, ਲੇਕਿਨ ਇਖਲਾਕੀ ਸ਼ੇਰਾਂ ਦਾ ਉਨ੍ਹਾਂ ਕੋਲ ਘਾਟਾ ਨਹੀਂ ਸੀ ਹੈ। ਇਖਲਾਕੀਆਤ ਦੇ ਉੱਤੇ ਲੋਕਾਂ ਨੂੰ ਮਤਲਬ ਪਿਆਰ ਮੁਹੱਬਤ ਲੋਕਾਂ ਦੇ ਦਰਮਿਆਨ ਕਾਇਮ ਕਰਨ ਵਾਸਤੇ, ਔਰ ਕਿਸ ਤਰ੍ਹਾਂ ਰਹਿਣਾ, ਕਿਸ ਤਰ੍ਹਾਂ ਗੱਲ ਕਰਨੀ ਏ, ਕਿਸ ਤਰ੍ਹਾਂ ਬੋਲਣਾ, ਇਹ ਚੀਜ਼ਾਂ ਜਿਹੜੀਆਂ ਨਾ ਉਨ੍ਹਾਂ ਦੇ ਸ਼ੇਰਾਂ ਦੇ ਵਿਚ ਜਿਹੜੀਆਂ ਨੇ ਮੌਜੂਦ ਸਨ। ਲੇਕਿਨ ਉਨ੍ਹਾਂ ਨੇ ਇਹਦਾ ਹਵਾਲਾ ਫਿਰ ਕੋਈ ਸ਼ੇਰ ਨਹੀਂ ਦਿੱਤਾ ਉਨ੍ਹਾਂ ਦਾ, ਇਹ ਗੱਲ ਕਰਕੇ ਨਾ, ਤੇ ਕਿਸੇ ਵੀ ਸ਼ੇਰ ਦਾ ਉਨ੍ਹਾਂ ਦਾ ਹਵਾਲਾ ਨਹੀਂ ਦਿੱਤਾ।
ਅੱਛਾ,
ਇਸ ਲਈ ਫਿਰ ਉਨ੍ਹਾਂ ਨੇ ਕਿਹਾ, ਜ਼ਿਕਰ ਕੀਤਾ ਜੀ ਕਿ ਪੰਜਾਬੀ ਦੇ ਪਹਿਲੇ ਸ਼ਾਇਰ ਮਸੂਦ ਸਾਧ ਸੁਲੇਮਾਨ ਸਨ। ਫਿਰ ਨਾਲ ਲਿਖਦੇ ਨੇ ਕਿ ਪੰਜਾਬੀ ਦੇ ਪਹਿਲੇ ਬਾਕਾਇਦਾ ਸ਼ਾਇਰ ਬਾਬਾ ਫਰੀਦ ਨੇ
ਜੀ,
ਉਨ੍ਹਾਂ ਦਾ ਚੌਂਕਿ ਕਲਾਮ ਮੌਜੂਦ ਏ, ਤੇ ਇਸ ਲਈ ਫਿਰ ਅਸੀਂ ਉਨ੍ਹਾਂ ਨੂੰ ਮੰਨਦੇ ਆ ਕਿ ਉਹ ਹੀ ਜਿਹੜੇ ਨਾ ਪਹਿਲੇ ਔਰ ਬਾਕਾਇਦਾ ਸ਼ਾਇਰ ਨੇ।
ਅੱਛਾ ਅੱਛਾ, ਆਪਣਾ ਡਾਕਟਰ ਸਾਹਿਬ ਇੱਕ ਸਵਾਲ ਆ ਜਾਂਦਾ, ਤੁਸੀਂ ਚੂੰਕਿ ਆਪਣੀ ਹੀਰ ਵਾਰਿਸ ਸ਼ਾਹ ਤੇ ਬਹੁਤ ਕੁਝ ਲਿਖਿਆ, ਔਰ ਤੁਸੀਂ
ਪੀ
ਥੀਸਿਸ ਵੀ ਤੁਹਾਡਾ, ਮੈਨੂੰ ਲੱਗਦਾ ਕਿ ਹੀਰ ਵਾਰਿਸ ਸ਼ਾਹ ਤੇ ਹੀ ਸੀ।
ਜੀ ਜੀ, ਹਾਂਜੀ, ਹੀਰ ਵਾਰਿਸ ਸ਼ਾਹ ਦੇ ਕਿਰਦਾਰਾਂ ਦਾ ਨਫਸੀਆਤੀ ਜਾਇਜ਼ਾ।
ਅੱਛਾ, ਮੈਂ ਬਸ ਇੱਕ ਸਵਾਲ ਮੈਂ ਬਾਅਦ
ਜ਼ਰੂਰ ਜ਼ਰੂਰ
ਕਰਨਾ ਵਾ ਕਿ ਜਿਹੜਾ ਰਾਂਝਾ ਸੀ, ਰਾਂਝਾ
ਜੀ ਜੀ,
ਇਹ ਇੱਕ ਮਤਲਬ ਕਾਹਿਲ ਸੁਸਤ ਬੰਦਾ ਜਿਹੜਾ ਨਾ ਕੰਮ ਕਾਜ ਕੋਈ ਨਹੀਂ ਹੈ, ਔਰ ਉਹਦੇ ਮੁਤਲਿਕ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਨਾਬ ਆਇਆ ਤੇ ਉਹਨੇ ਬਸ ਭੈਣਾਂ ਆਪਣਾ ਭਾਬੀਆਂ ਨਾਲ ਲੜ ਕੇ ਆ ਗਿਆ, ਤੇ ਉਹਨੇ ਮਤਲਬ ਉਹਨੂੰ ਮੱਝਾਂ ਚਲਾਉਣਾ ਕਿਹੜਾ ਮੁਸ਼ਕਿਲ ਹੈ, ਅਗਰ ਬੱਕਰੀ ਚਲਾਉਂਦਾ ਤਾਂ ਪਤਾ ਚੱਲਦਾ ਨਾ ਉਹਨੂੰ।
ਬੜਾ ਬੜਾ ਮਜ਼ੇਦਾਰ ਸਵਾਲ ਹੈ। ਮਤਲਬ ਸਾਡੇ ਨਾ, ਮੈਂ ਬਲਕਿ ਆਪਣੇ ਥੀਸਿਸ ਵਿਚ ਇਸ ਗੱਲ ਦਾ ਜ਼ਿਕਰ ਵੀ ਕੀਤਾ
ਜੀ ਜੀ,
ਕਿ ਰਾਂਝਾ ਜਿਹੜਾ ਕਤਲ ਵੀ ਕੋਈ ਕੰਮ ਚੋਰ ਜਾਂ ਇਸ ਤਰ੍ਹਾਂ ਦਾ ਬੰਦਾ ਨਹੀਂ ਸੀ ਹੈ। ਇਹ ਠੀਕ ਹੈ, ਤੁਸੀਂ ਸਾਰੇ ਪੰਜਾਬ ਦੀ ਰਹਿਤਲ ਤੋਂ ਬੜੀ ਚੰਗੀ ਤਰ੍ਹਾਂ ਵਾਕਫ ਹੋ
ਜੀ ਜੀ,
ਕਿ ਉਹ ਕਿਉਂਕਿ ਆਪਣੇ ਵਾਲਦੈਨ ਦਾ ਸਭ ਤੋਂ ਛੋਟਾ ਪੁੱਤਰ ਸੀ।
ਅੱਛਾ,
ਤੇ ਵਾਲਦੈਨ ਉਸ ਵੇਲੇ ਜ਼ਿੰਦਾ ਸਨ ਔਰ ਠੀਕ ਠਾਕ ਉਨ੍ਹਾਂ ਦੀ ਜ਼ਮੀਨ ਸੀ
ਜੀ,
ਤੇ ਉਹ ਛੋਟਾ ਬੱਚਾ ਜਿਹੜਾ ਨਾ ਉਹ ਜ਼ਿਆਦਾ ਲਾਡਲਾ ਹੁੰਦਾ ਆਮ ਤੌਰ ਤੇ ਮਾਂ ਪਿਓ ਦਾ
ਜੀ ਜੀ,
ਉਹ ਜਿੰਨਾ ਚਿਰ ਤੇ ਵਾਲਦੈਨ ਰਹੇ ਉਨੀ ਦੇਰ ਤੱਕ ਤੇ ਉਹ ਜਿਹੜਾ ਨਾ ਉਹ ਕੰਮ ਸ਼ੰਮ ਨਹੀਂ ਸੀ ਕਰਦਾ।
ਅੱਛਾ,
ਫਿਰ ਜਿਸ ਵੇਲੇ ਪਿਓ ਫੌਤ ਹੋ ਗਿਆ ਤੇ ਉਨ੍ਹਾਂ ਨੇ ਭਰਾਵਾਂ ਨੇ ਜ਼ਮੀਨ ਵੰਡੀ, ਪਰ ਵਾਰਿਸ ਸ਼ਾਹ ਹੋਰਾਂ ਨੇ ਕਹਿਦਾ ਮਿਸਰਾ ਲਿਖਿਆ ਕਿ ਵੱਡੀ ਦੇ ਕੇ ਭੋਏ ਦੇ ਬਣੇ ਵਾਰਸ ਬੰਜਰ ਜ਼ਿਮੀ ਰੰਜੇਠੇ ਨੂੰ ਆਇਆ ਈ।
ਅੱਛਾ,
ਕਿ ਯਾਨੀ ਉਨ੍ਹਾਂ ਨੇ ਰਿਸ਼ਵਤ ਦੇ ਕੇ ਚੰਗੀ ਜ਼ਮੀਨ ਜਿਹੜੀ ਸੀ ਸਾਰੀ ਦੀ ਸਾਰੀ ਉਹ ਆਪਣੇ ਕੋਲ ਰੱਖ ਲਈ, ਔਰ ਸਭ ਤੋਂ ਬੰਜਰ ਜ਼ਮੀਨ ਜਿਹੜੀ ਸੀ ਉਹ ਰਾਂਝੇ ਨੂੰ ਦਿੱਤੀ।
ਅੱਛਾ,
ਔਰ ਉਹ ਉਹਦੇ ਤੇ ਵੀ ਖੁਸ਼ ਰਿਹਾ ਤੇ ਉਹ ਬਕਾਇਦਾ ਤੌਰ ਤੇ ਉਹ ਜਾਂਦਾ ਹਲ ਵਾਹਣ ਵਾਸਤੇ ਜਾਂਦਾ, ਲੇਕਿਨ ਉਹ ਬੰਜਰ ਜ਼ਮੀਨ ਏ, ਇੱਕ ਉਹਨੇ ਕੰਮ ਨਹੀਂ ਕਦੀ ਕੀਤਾ ਤੇ ਫਿਰ ਉਹ ਹੱਥਾਂ ਨੂੰ ਛਾਲੇ ਛਾਲੇ ਪੈਂਦੇ ਨੇ। ਉਤੋਂ ਫਿਰ ਭਾਬੀਆਂ ਵੀ ਮਾਂ ਪਿਓ ਦੇ ਮਰਨ ਦੀ ਵਜ੍ਹਾ ਤੋਂ ਉਹਨੂੰ ਮੁਖਤਲਿਫ਼ ਮਿਹਣੇ ਦਿੰਦੀਆਂ ਨੇ ਕਿ ਤੂੰ ਕੁਛ ਕਰਦਾ ਨਹੀਂ, ਸਿਰਫ਼ ਖਾ ਛੱਡਣਾ ਤੇ ਯੇ ਕਰਨਾ ਤੇ ਵੋ ਕਰਨਾ, ਔਰ ਉਸ ਤੋਂ ਬਾਅਦ ਉਹ ਬਕਾਇਦਾ ਉਹਨਾਂ ਦੇ ਵਿਚ ਮਿਸਰੇ ਮੌਜੂਦ ਨੇ ਵਾਰਿਸ ਸ਼ਾਹ ਹੋਰਾਂ ਦੇ, ਜਿੱਥੇ ਉਹ ਉਹਦੀ ਬਾਕੀ ਜ਼ਮੀਨ ਵੀ ਹੜੱਪ ਕਰਨਾ ਚਾਹੁੰਦੇ ਨੇ ਜਿਹੜੀ ਉਹਦੇ ਹਿੱਸੇ ਆਈ ਹੈ। ਰਾਂਝਾ ਜਿਹੜਾ ਉਹ ਕਿਉਂਕਿ ਮਾਂ ਪਿਓ ਦਾ ਲਾਡਲਾ ਸੀ ਤੇ ਉਹ ਉਹਨਾਂ ਦਾ ਆਇਆ ਰਵੱਈਆ ਜਿਹੜਾ ਨਵਾਂ ਸਾਹਮਣੇ ਆਇਆ ਨਾ ਮਾਂ ਪਿਓ ਦੇ ਮਰਨ ਤੋਂ ਬਾਅਦ, ਉਹ ਉਹਦੇ ਤੋਂ ਵੱਧ ਦਿਲ ਹੋ ਗਿਆ। ਇਹ ਮਤਲਬ ਹੈ ਮੇਰੇ ਕਾਹਦੇ ਭੈਣ ਭਰਾ ਨੇ ਜਿਹੜੇ ਕਿ ਸਿਰਫ ਔਰ ਸਿਰਫ ਇਹਨਾਂ ਨੂੰ ਮੇਰੀ ਜ਼ਮੀਨ ਦਾ ਲਾਲਚ ਹੈ, ਉਹ ਫਿਰ ਉਹਨਾਂ ਦੇ ਮਿਹਣਿਆਂ ਤੋਂ ਉਹ ਛੱਡ ਕੇ ਪਿੰਡ ਜਾਣ ਵਾਸਤੇ ਤਿਆਰ ਹੋਇਆ
ਜੀ।
ਔਰ ਇਹ ਮੱਝਾਂ ਚਰਾਣਾ ਜਿਹੜਾ, ਜਿੱਥੋਂ ਤੱਕ ਇਸ ਹਵਾਲੇ ਨਾਲ ਗੱਲ ਹੈ ਕਿ ਕੋਈ ਏਡਾ ਔਖਾ ਕੰਮ ਨਹੀਂ ਸੀ, ਬਲਕਿ ਇਹਦੇ ਵਿਚ ਫਿਰ ਵਾਰਿਸ ਸ਼ਾਹ ਹੋਰੀ ਅੱਗੇ ਜਾ ਕੇ ਜਿਸ ਵੇਲੇ ਉਹਨਾਂ ਨੂੰ ਉਹਦੇ ਵਾਲਦੈਨ ਨੂੰ ਹਸੀਰ ਦੇ ਔਰ ਰਾਂਝੇ ਦੇ ਪਿਆਰ ਮੁਹੱਬਤ ਦਾ ਪਤਾ ਚੱਲ ਜਾਂਦਾ, ਉਹ ਉਹਨੂੰ ਕੰਮ ਤੋਂ ਜਵਾਬ ਦੇ ਦਿੰਦੇ ਨੇ ਤੇ ਤੂੰ ਬਈ ਬਸ ਛੱਡ ਦੇ ਸਾਰਾ ਕੰਮ। ਉਹਦੇ ਤੋਂ ਬਾਅਦ ਫਿਰ ਕੀ ਹੁੰਦਾ ਕਿ ਉਹ ਮੱਝਾਂ ਜਿਹੜੀਆਂ ਨੇ ਨਾ ਉਹ ਰਾਂਝੇ ਦੇ ਬਗੈਰ ਹੋਰ ਕਈ ਬੰਦੇ ਉਹ ਰੱਖਦੇ ਨੇ ਜਿਨ੍ਹਾਂ ਕੋਲ ਮੱਝਾਂ ਉਸ ਤਰ੍ਹਾਂ ਨਹੀਂ ਚਰਦੀਆਂ, ਬਲਕਿ ਵਾਰਾ ਸ਼ਾਹਰਾ ਦਾ ਬੜਾ ਖੂਬਸੂਰਤ ਮਿਸਰਾ ਉਹਦੇ ਵਿਚ ਕਿ ਕਾਈ ਗੁੱਸ ਜਾਏ, ਕਾਈ ਡੁੱਬ ਜਾਏ, ਕਾਈ ਸ਼ੀਂ ਪਾੜੇ, ਕਾਈ ਪਾਰ ਰਹੇ। ਤੇ ਜਿਹੜੇ ਡੰਗਰ ਉਹ ਲੈ ਕੇ ਜਾਂਦੇ ਨੇ, ਕਿਸੇ ਨੂੰ ਸ਼ੇਰ ਖਾ ਜਾਂਦਾ ਸੀ, ਕੋਈ ਜਿਹੜੀ ਹੈ ਨਾ ਉਹ ਦਰਿਆ ਚ ਫਸ ਕੇ ਡੁੱਬ ਕੇ ਮਰ ਜਾਂਦੀ ਸੀ, ਕੋਈ ਜਿਹੜੀ ਹੈ ਨਾ ਦਰਿਆ ਦੇ ਪਰਲੇ ਪਾਸੇ ਨਿਕਲ ਜਾਂਦੀ ਸੀ, ਔਰ ਇਸ ਤਰ੍ਹਾਂ ਕਰਕੇ ਉਹਨਾਂ ਦਾ ਖਾਸਾ ਨੁਕਸਾਨ ਹੋਇਆ ਨਾ ਜਿਸ ਵੇਲੇ। ਤੇ ਫਿਰ ਉਹ ਜਿਹੜਾ ਸਾਡੇ ਅੰਦਰ ਇੱਕ ਆਪਣੇ ਲਾਲਚ ਆਉਂਦਾ ਨਾ, ਜਿਹਦੇ ਉੱਤੇ ਅਸੀਂ ਬਹੁਤ ਵੱਡੀ ਕੁਰਬਾਨੀ ਵੀ ਦੇ ਦਿੰਦੇ ਹਾਂ ਆਪਣੇ ਲਾਲਚ ਦੇ ਉੱਤੇ, ਤੇ ਫਿਰ ਉਹਦਾ ਪਿਓ ਉਹਨੂੰ ਆਖਦਾ ਕਿ ਚੂਚੇ ਆਖਿਆ ਜਾ ਮਨਾ ਉਸ ਨੂੰ ਵਿਆਹ ਤੀਕ ਤਾਂ ਮੈਂ ਹੀ ਚਰਾ ਲਈਏ ਤੇ ਸਾਡੀ ਧੀ ਦਾ ਕੁਝ ਨਾ ਲਾ ਲੈਂਦਾ, ਸਭਾ ਟਹਿਲ ਟਕੋਰ ਕਰਵਾ ਲਈਏ। ਵਾਹ। ਯਾਨੀ ਉਹ ਆਂਦਾ ਕਿ ਉਹਦੇ ਬਗੈਰ ਨਹੀਂ ਇਹ ਡੰਗਰ ਸਾਂਭੇ ਜਾਂਦੇ, ਤੂੰ ਉਹਨੂੰ ਹੀ ਲੈ ਕੇ ਆ ਤੇ ਜਿੰਨੀ ਦੇਰ ਤੱਕ ਕੁੜੀ ਦਾ ਵਿਆਹ ਨਹੀਂ ਹੁੰਦਾ ਉਨੀ ਦੇਰ ਤੱਕ ਉਹ ਚਾਰੇ ਪਿਆ, ਇਹਦਾ ਉਹਨੇ ਕੀ ਲਾ ਲੈਣਾ। ਇਥੋਂ ਇਹ ਤੁਹਾਡੇ ਵਾਲੀਆਂ ਜਿਹੜੀਆਂ ਗੱਲਾਂ ਨੇ ਨਾ ਉਹ ਉਹਨਾਂ ਦੇ ਹਵਾਲੇ ਮੌਜੂਦ ਨੇ ਕਿ ਉਹ ਕੋਈ ਇੰਨਾ ਮਤਲਬ ਜਿਹੜਾ ਨਾ ਵਿਹਲਾ ਨਿਕੰਮਾ ਨਹੀਂ ਸੀ, ਹੈ ਕੰਮ ਕਰਨ ਵਾਲਾ ਬੰਦਾ ਸੀ, ਜੱਟਾਂ ਦਾ ਪੁੱਤਰ ਸੀ ਤੇ ਉਹ ਆਂਦੇ ਨਾ ਵੀ ਜੱਟਾਂ ਦਾ ਪੁੱਤਰ ਇਹ ਤੇ ਕਈ ਵਾਹ ਕੇ ਵੀ ਟੱਬਰ ਪਾਲ ਸਕਦਾ।
ਜੀ ਜੀ ਜੀ। ਅੱਛਾ ਤੇ ਇਹ ਦੂਜਾ ਐਵੇਂ ਕਿ ਮੈਂ ਇਹ ਦੇਖਿਆ ਕਿ ਤੁਹਾਡੇ ਕੋਲ ਸੁਣਿਆ ਸੀ ਕਿ ਹੀਰ ਨੇ ਉਹਨੂੰ ਕਾਫੀ ਵਾਰੀ ਇਹ ਕਿਹਾ ਕਿ ਮੈਨੂੰ ਕੱਢ ਕੇ ਲੈ ਜਾ।
ਹਾਂ ਬਿਲਕੁਲ, ਇਹ ਪੂਰੇ ਦੋ ਤਿੰਨ ਚਾਰ ਜਗ੍ਹਾ ਦੇ ਉੱਤੇ ਹੀਰ ਬਾਕਾਇਦਾ ਉਹਨੂੰ ਆਖਦੀ ਏ ਕਿ ਇਥੋਂ ਨੱਸ ਜੜੀਏ, ਇਹਨਾਂ ਸਾਡੀ ਸ਼ਾਦੀ ਨਹੀਂ ਹੋਣ ਦੇਣੀ ਤੇ ਨਿਕਲ ਜਾਂਦੇ ਆ, ਨੱਸ ਜਾਂਦੇ ਆ। ਤੇ ਰਾਂਝਾ ਉਹਨੂੰ ਹਰ ਵਾਰੀ ਮਨਾ ਕਰਦਾ ਕਿ ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ, ਨਾਲ ਚੋਰੀਆਂ ਅਤੇ ਉਦਾਲਿਆਂ ਦੇ। ਕਹਿੰਦਾ ਕਿ ਇਹਦੇ ਨਾਲ ਇਸ਼ਕ ਜਿਹੜਾ ਉਹ ਮਤਲਬ ਉਹ ਅੱਛਾ ਨੀ ਗਿਣਿਆ ਜਾਂਦਾ, ਚੰਗਾ ਨੀ ਗਿਣਿਆ ਜਾਂਦਾ।
ਉਹਦੀ ਮਾਂ ਪਿਓ ਦੇਖੋ ਨਾ, ਇਹ ਵੀ ਦੇਖੋ ਨਾ ਕਿ ਉਹ ਉਹਨੂੰ ਆਪਣੇ ਉਹਦੇ ਜਿਹੜੇ ਹੀਰ ਦੇ ਮਾਂ ਪਿਓ ਨੂੰ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਨਾ।
ਹਾਂ ਬਿਲਕੁਲ ਬਿਲਕੁਲ ਬਿਲਕੁਲ,
ਕਿ ਅਗਰ
ਉਹਨਾਂ ਦੀ ਲੱਜ ਦਾ ਵੀ ਖਿਆਲ ਹੈ,
ਲੱਜ ਦਾ ਖਿਆਲ,
ਇਹਨਾਂ ਦਾ ਬਾਅਦ ਦੇ ਵਿੱਚ ਲੋਕੀ ਮੇਰੇ ਬਾਰੇ ਕੀ ਆਖਣਗੇ ਔਰ ਇਹਦੇ ਮਾਂ ਪਿਓ ਨੂੰ ਕੀ ਆਖਣਗੇ।
ਹਾਂ, ਔਰ ਲੇਕਿਨ ਜਿਸ ਵਕਤ ਉਹਦੀ ਸ਼ਾਦੀ ਹੋ ਜਾਂਦੀ ਏ ਖੇੜਿਆਂ ਦੇ ਵਿੱਚ,
ਹਾਂ ਬਿਲਕੁਲ ਬਿਲਕੁਲ ਬਿਲਕੁਲ,
ਤੇ ਫਿਰ ਉਹ ਕੱਢਣ
ਉਸ ਵੇਲੇ। ਹਾਂ ਇਹ ਚੰਗਾ, ਬਲਕਿ ਬੜਾ ਖੂਬਸੂਰਤ ਨਫਸੀਆਤੀ ਮਾਮਲਾ ਹੈ ਇੱਥੇ।
ਜੀ ਜੀ।
ਉਹ ਜਿੰਨੀ ਦੇਰ ਤੱਕ ਤੇ ਉਹਨਾਂ ਦਾ ਦਸਤੇ ਨਗਰ ਸੀ ਜਾਂ ਜਿੰਨਾ ਚਿਰ ਉਹਨਾਂ ਦੇ ਨਾਲ ਕੰਮ ਕਰਦਾ ਸੀ, ਉਹਨੇ ਇਸ ਗੱਲ ਨੂੰ ਗਲਤ ਸਮਝਿਆ।
ਜੀ ਜੀ ਬਿਲਕੁਲ।
ਔਰ ਜਿਸ ਵੇਲੇ ਫਿਰ ਉਹਨਾਂ ਨੇ ਉਹਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਤੇ ਉਹਦਾ ਸ਼ਾਦੀ ਉੱਥੇ ਕਰ ਦਿੱਤੀ, ਤੇ ਫਿਰ ਹੀਰ ਨੇ ਉਹਨੂੰ ਆਖਿਆ ਕਿ ਹੁਣ ਉੱਥੇ ਕੀ ਪਿਆ ਕਰਨਾ, ਉੱਥੇ ਜੋਗ ਲੈ ਕੇ ਜੋਗੀ ਬਣ ਕੇ ਆ ਜਾ। ਔਰ ਫਿਰ ਉਹਨੇ ਇਹ ਗੱਲ ਜਿਹੜੀ ਨਾ ਕਬੂਲ ਕੀਤੀ ਹੈ ਨੱਸਣ ਵਾਲੀ।
ਜੀ 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 ਜੀ।
ਕਿਉਂਕਿ ਉਸ ਵੇਲੇ ਤੱਕ ਉਹ ਕਿਸੇ ਵੀ ਇਖਲਾਕੀ ਹਵਾਲੇ ਨਾਲ ਜਾਂ ਮਾਲੀ ਹਵਾਲੇ ਨਾਲ ਉਹਨਾਂ ਦਾ ਦਸਤੇ ਨਗਰ ਨਹੀਂ ਸੀ ਹੈ।
ਜੀ ਜੀ।
ਤੇ ਫਿਰ ਉਹਨੇ ਜਿਹੜਾ ਨਾ ਮਤਲਬ ਕਬੂਲ ਕੀਤਾ ਇਸ ਤਰ੍ਹਾਂ ਕਰਨਾ।
ਤੇ ਡਾਕਟਰ ਸਾਹਿਬ ਬੜਾ ਅੱਛਾ ਤੁਸੀਂ ਸਾਨੂੰ ਦੱਸਿਆ ਹੀਰ ਰਾਂਝੇ ਦੇ ਮੁਤਲਿਕ ਵੀ, ਤੇ ਜਿਹੜੇ ਜ਼ਬਾਨਾਂ ਨੇ, ਤੇ ਇਹ ਪੰਜਾਬੀ ਜ਼ਬਾਨ ਜਿਹੜੀ ਹੈ, ਮਤਲਬ ਤੁਸੀਂ ਦੱਸ ਰਹੇ ਸੀ ਕਿ ਪਾਕਿਸਤਾਨ ਦੇ ਵਿੱਚ, ਮੈਂ ਸਮਝਣਾ ਕਿ ਜਿਹੜੇ ਆਪਣਾ ਸਾਡੇ ਸਰਦਾਰ ਭਾਈ ਨੇ ਉਹਨਾਂ ਨੇ ਪੰਜਾਬੀ ਜ਼ਬਾਨ ਨੂੰ ਬਹੁਤ ਸੰਭਾਲਿਆ, ਤੇ ਜੀ ਜੀ, ਔਰ ਅਸੀਂ ਜਿਹੜਾ ਨਾ ਉਸ ਜ਼ਬਾਨ ਨੂੰ ਗੁੰਮ ਕਰ ਦਿੱਤਾ।
ਬਿਲਕੁਲ ਇਸ ਤਰ੍ਹਾਂ ਹੀ ਹੈ ਮਲਕ ਜੀ, ਹੁਣ ਜਿਹੜੀ ਸੂਰਤ ਹਾਲ ਜੇ ਨਾ ਸਾਡੇ ਪੰਜਾਬ ਦੇ ਵਿੱਚ,
ਜੀ ਜੀ,
ਉਹ ਇਸ ਤਰ੍ਹਾਂ ਕਿ ਅੱਗੇ ਤੇ ਸ਼ਹਿਰਾਂ ਤੱਕ ਮਹਿਦੂਦ ਸੀ ਨਾ, ਕਿ ਉਹ ਜਿਹੜੇ ਯੂਪੀ ਤੋਂ ਲੋਕ ਅੰਗਰੇਜ਼ ਲੈ ਕੇ ਆਏ ਸਨ, ਉਹਨਾਂ ਨੇ ਸਾਨੂੰ ਸਾਡੇ ਸਾਹਿਬ ਉਹਨਾਂ ਨੂੰ ਬਣਾਇਆ, ਅਸੀਂ ਉਹਨਾਂ ਤੋਂ ਨਫਸਿਆਤੀ ਤੌਰ ਤੇ ਮੁਤਾਸਰ ਹੋ ਗਏ, ਅਸੀਂ ਅਨਪੜ੍ਹ ਸਾਂ, ਉਹ ਚਾਰ ਅਰਬ ਪੜ੍ਹੇ ਸਨ, ਉਹ ਅਫਸਰ ਸਨ ਸਾਡੇ, ਔਰ ਜੋ ਕੁਛ ਉਹ ਕਹਿ ਦਿੰਦੇ ਸਨ ਅੰਗਰੇਜ਼ ਨੂੰ ਉਹੀ ਉਹਦਾ ਸੱਚ ਮੰਨਦਾ ਸੀ, ਸਾਡੀ ਉਹ ਗੱਲ ਨਹੀਂ ਸੀ ਮੰਨਦਾ, ਠੀਕ ਹੈ, ਉਹਦੀ ਵਜ੍ਹਾ ਤੋਂ ਅਸੀਂ ਨਫਸਿਆਤੀ ਤੌਰ ਤੇ ਉਹਦੇ ਉਹਨਾਂ ਵੱਲ ਜਿਹੜਾ ਨਾ ਜਾਣਾ ਸ਼ੁਰੂ ਹੋ ਗਏ, ਉਹਨਾਂ ਦੀ ਜ਼ਬਾਨ ਬੋਲਣਾ ਜਾਂ ਉਹਨਾਂ ਦੇ ਬਰਾਬਰ ਹੋਣਾ ਅਸੀਂ ਫਖਰ ਸਮਝਣ ਲੱਗ ਪਏ, ਔਰ ਇਸ ਚੀਜ਼ ਨੂੰ ਬਲਕਿ ਸਾਡੀਆਂ ਜਿੰਨੀਆਂ ਮਰਦਮਸ਼ੁਮਾਰੀਆਂ ਹੋਈਆਂ ਉਹਨਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਦੀ ਜ਼ਬਾਨ ਜਿਹੜੀ ਏ ਉਹਨੂੰ ਉਰਦੂ ਲਿਖਿਆ ਗਿਆ, ਮਾਦਰੀ ਜ਼ਬਾਨ ਕਿਹੜੀ ਏ ਉਸ ਖਾਨੇ ਦੇ ਵਿੱਚ ਉਰਦੂ ਲਿਖ ਦਿੱਤਾ ਗਿਆ।
ਜੀ ਜੀ।
ਫਿਰ ਲੋਕਾਂ ਨੂੰ ਇਸ ਤਰੀਕੇ ਨਾਲ ਜਿਹੜਾ ਨਾ ਉਹ, ਕਿਉਂਕਿ ਉਰਦੂ ਦੀ ਸਰਕਾਰੀ ਸਰਪ੍ਰਸਤੀ ਸੀ, ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਸੀ, ਸਭ ਬੋਲਦੇ ਸਨ, ਲੋਕਾਂ ਨੇ ਵੀ ਉਹ ਬੋਲਣੀ ਸ਼ੁਰੂ ਕਰ ਦਿੱਤੀ, ਔਰ ਪਿੰਡਾਂ ਦੇ ਵਿੱਚ ਹੁਣ ਉਹ ਕੁੜੀਆਂ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਰਦੂ ਬੋਲਣ ਦਾ, ਉਹ ਬਕਾਇਦਾ ਤੌਰ ਤੇ ਆਪਣੇ ਬੱਚਿਆਂ ਦੇ ਨਾਲ ਪੁੱਠੀ ਸਿੱਧੀ ਉਰਦੂ ਬੋਲਦੀਆਂ ਨੇ ਔਰ ਇੱਕ ਲੈਂਗੁਏਜ ਬੈਰੀਅਰ ਆ ਗਿਆ ਬਕਾਇਦਾ ਦਾਦੀ ਦਾਦੇ ਦੇ ਨਾਲ ਗੱਲ ਕਰਨਾ ਬੱਚੇ ਦਾ ਜਿਹੜਾ ਉਹ ਬਹੁਤ ਔਖਾ ਹੋ ਗਿਆ ਉਹਨਾਂ ਵਿਚਾਰਿਆਂ ਨੂੰ ਉਰਦੂ ਨਹੀਂ ਆਉਂਦੀ ਤੇ ਉਹ ਪੰਜਾਬੀ ਚ ਗੱਲ ਕਰਦੇ ਨੇ ਤੇ ਮਾਵਾਂ ਉਹਨਾਂ ਨਾਲ ਗੱਲ ਕਰਨਾ ਜਿਹੜਾ ਨਾ ਉਹ ਬੁਰਾ ਸਮਝਦੀਆਂ ਨੇ ਪੰਜਾਬੀ ਬੋਲਣਾ ਸਕੂਲਾਂ ਦੇ ਵਿੱਚ
ਮੈਂ ਡਾਕਟਰ ਸਾਹਿਬ ਮਨਾ ਕੀਤਾ ਜਾ ਮੈਂ ਡਾਕਟਰ ਸਾਹਿਬ ਮੈਂ ਪਾਕਿਸਤਾਨ ਗਿਆ ਸੀ ਮੈਂ ਦੇਖਿਆ ਕਿ ਜਿਹੜੇ ਪਿੰਡਾਂ ਦੇ ਵਿਚ ਵੀ ਜਿਹੜੀਆਂ ਮਾਵਾਂ ਨੇ ਬੱਚਿਆਂ ਨਾਲ ਉਰਦੂ ਹੀ ਬੋਲ ਰਹੀਆਂ ਨੇ ਹਾਲਾਂਕਿ
ਹਾਂ ਬਿਲਕੁਲ
ਜੀ ਜੀ ਅੱਛਾ ਡਾਕਟਰ ਸਾਹਿਬ ਸਾਡੇ ਨਾਲ ਮਲਕੀਤ ਸਿੰਘ ਸਾਹਿਬ ਹੈਗੇ ਨੇ ਮਲਕੀਤ ਸਿੰਘ ਕੋਈ ਸਵਾਲ ਕਰਨਾ ਚਾਹੁੰਦੇ ਨੇ ਜਰਾ ਜੀ ਮਲਕੀਤ ਸਿੰਘ ਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜਨਾਬ ਕੀ ਹਾਲ ਹੈ ਠੀਕ ਹੋ
ਹਾਂਜੀ ਡਾਕਟਰ ਸਾਹਿਬ
ਜੀ 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 ਮਲਕੀਤ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੇਖ ਲੋ ਅਸੀਂ ਮੈਂ ਪਹਿਲਾਂ ਤੁਹਾਨੂੰ ਵਧਾਈਆਂ ਦਿੰਦਾ ਹੈਗਾ ਕੱਲ ਆਪਣੇ ਪੰਜਾਬੀ ਪਾਸ ਕਰਤੀ ਹੈਗੀ ਆ ਅਸੈਂਬਲੀ ਦੇ ਵਿਚ
ਜੀ ਜੀ ਜੀ
ਤੇ ਹਮਲਾ ਡਾਕਟਰ ਸਾਹਿਬ ਦੇਖ ਲੋ ਕੈਨੇਡੀਅਨ ਪੰਜਾਬੀਆਂ ਨੇ ਮਾਰ ਲਿਆ ਤੁਸੀਂ ਪਿੱਛੇ ਰਹਿ ਗਏ
ਜੀ ਜੀ ਜੀ
ਹਾਂ
ਅੱਛਾ ਹੁਣ ਇੰਨੀ ਕੁ ਬੇਨਤੀ ਹੈਗੀ ਆ
ਹੁਕਮ
ਤੇ ਤੁਸੀਂ ਇਕੱਠੇ ਹੋ ਗਏ ਹੈ ਨਾ ਤੇ ਇਹਨੂੰ ਪਹਿਲੀ ਨੂੰ ਲਾਗੂ ਕਰਾਇਓ
ਜੀ 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 ਬਿਲਕੁਲ ਪਹਿਲਾ ਸਵਾਲ ਹੀ ਇਹੋ ਹੀ ਹੈ ਜੀ ਮਲਕੀਤ ਜੀ ਕਿ ਅਗਰ ਪਹਿਲੀ ਤੂੰ ਨਾ ਨਾ ਲੱਗੇ ਤੇ ਫਿਰ ਸਾਡੀਆਂ ਜੜਾਂ ਹੀ ਨਹੀਂ ਲੱਗਦੀਆਂ
ਹਾਂਜੀ ਹੁਣ ਚਲੋ ਇੱਧਰ ਵਾਲੇ ਪੰਜਾਬੀਆਂ ਦੇ ਹੱਲਾ ਮਾਰ ਕੇ ਨਾ ਚਲੋ ਗੌਰਮੈਂਟ ਨਾਲ ਗੱਲਬਾਤ ਕਰਕੇ ਇਹ ਕਰਾ ਲਿਆ ਹੈਗਾ
ਜੀ
ਹੁਣ ਤੁਸੀਂ ਇਕੱਠੇ ਹੋ ਜਾਓ ਹੁਣ ਬੰਦੇ ਤੇ ਜਿੰਨੇ ਵੀ ਉੱਥੇ ਦੇ ਪੰਜਾਬ ਦੇ ਐਮ ਐਲ ਏ ਹੈਗੇ ਆ
ਹਾਂਜੀ ਹਾਂਜੀ
ਤੇ ਉਹਨਾਂ ਨੂੰ ਸਾਰਿਆਂ ਨੂੰ ਬੈਠ ਕੇ ਤੇ ਕਰੋ ਵੀ ਨਹੀਂ ਇਹਨੂੰ ਪਹਿਲੀ ਤੋਂ ਲਾਗੂ ਕਰਕੇ ਤੇ ਇਹਨੂੰ ਆਪਣੀ ਪੰਜਾਬੀ ਭਾਸ਼ਾ ਨੂੰ ਇਹਦਾ ਦਰਜਾ ਮਿਲਣਾ ਚਾਹੀਦਾ
ਜੀ ਬਿਲਕੁਲ ਬਿਲਕੁਲ ਬਿਲਕੁਲ
ਹਾਂਜੀ
ਉਹ ਅਸੀਂ ਇਸ ਹਵਾਲੇ ਨਾਲ ਜਿਹੜਾ ਉਹ ਮਨਕੀਤ ਜੀ ਅਸੀਂ ਜਦੋਂ ਪੜ੍ਹਦੇ ਸਾਂ 92-93 ਵਿਚ ਮੈਂ ਐਮ ਏ ਵਿਚ ਪੜ੍ਹਦਾ ਸਾਂ ਉਸ ਵੇਲੇ ਜਾਂ ਉਸ ਤੋਂ ਪਹਿਲਾਂ ਤੱਕ ਪੰਜਾਬੀ ਦੀ ਗੱਲ ਕਰਨਾ ਪੰਜਾਬੀ ਦਾ ਸਵਾਲ ਕਰਨ ਨਾਲ ਤੁਹਾਨੂੰ ਅਗਲਾ ਬੰਦਾ ਜਿਹੜਾ ਨਾ ਉਹ ਬੜੇ ਮਤਲਬ ਅਜੀਬੋ ਗਰੀਬ ਨਜ਼ਰਾਂ ਨਾਲ ਵੇਖਦਾ ਸੀ ਇਹ ਮੁਲਕ ਦੁਸ਼ਮਣ ਨੇ ਔਰ ਮਤਲਬ ਜਿਹੜਾ ਨਾ ਇਹ ਪੰਜਾਬ ਦੁਸ਼ਮਣ ਨੇ ਜਿਹੜੇ ਪੰਜਾਬੀ ਦੀ ਗੱਲ ਪੇ ਕਰਦੇ ਨੇ ਤੇ ਉਸ ਵੇਲੇ ਪੰਜਾਬੀ ਦਾ ਸਵਾਲ ਜਿਹੜਾ ਉਹ ਬਿਲਕੁਲ ਮਰਿਆ ਜਿਹਾ ਸਵਾਲ ਸੀ ਸਵਾਲ ਕਰਨ ਵਾਲੇ ਚੰਦ ਲੋਕ ਸਨ
ਮਤਲਬ ਤੁਸੀਂ ਕਹੋ ਨਾ ਕਿ ਸਾਨੂੰ ਪੰਜਾਬੀ ਅਗਰ ਬੋਲੋ ਤੁਸੀਂ ਸਮਝਦੇ ਅਛੂਤ ਹੈਗੇ ਨੇ
ਹਾਂਜੀ ਬਿਲਕੁਲ ਬਿਲਕੁਲ ਹੈ ਮਤਲਬ ਸਾਡੇ ਕੁਛ ਅਖਬਾਰ ਸਨ ਇੱਥੇ ਜਿਹੜੇ ਬਕਾਇਦਾ ਪੰਜਾਬੀ ਦੇ ਸਵਾਲ ਦੇ ਉੱਤੇ ਬਕਾਇਦਾ ਲਿਖਦੇ ਸਨ ਕਿ ਮਤਲਬ ਦੁਸ਼ਮਣ ਲੋਕ ਨੇ ਜਿਹੜੇ ਪੰਜਾਬੀ ਦੀ ਗੱਲ ਕਰਨਾ ਚਾਹੁੰਦੇ ਨੇ ਤੇ ਉਸ ਵੇਲੇ ਚਲੋ ਇਸ ਤਰ੍ਹਾਂ ਦੀ ਸੂਰਤ ਹਾਲ ਸੀ ਕਿ ਅਸੀਂ ਨਹੀਂ ਸਾਂ ਬੋਲ ਸਕਦੇ ਲੇਕਿਨ ਹੁਣ ਵਾਲੀ ਜਿਹੜੀ ਸੂਰਤ ਹਾਲ ਹੈ ਉਹਦੇ ਵਿਚ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਬੜੇ ਨੌਜਵਾਨ ਲੋਕ ਜਿਹੜੇ ਨੇ ਨਾ ਉਹਨਾਂ ਨੇ ਬਕਾਇਦਾ ਮੁਖਤਲਿਫ਼ ਤਨਜ਼ੀਮਾਂ ਬਣਾਈਆਂ ਨੇ ਔਰ ਮੁਖਤਲਿਫ਼ ਜ਼ਿਲ੍ਹਿਆਂ ਦੇ ਵਿਚ ਉਹ ਆਪਣਾ ਕੰਮ ਕਰਦੇ ਨੇ ਪੰਜਾਬੀ ਦੇ ਹਵਾਲੇ ਨਾਲ ਔਰ ਹੁਣ ਉਹ ਰਲ ਕੇ ਇਹ ਸਵਾਲ ਜਿਹੜਾ ਉਹਨਾਂ ਨੇ ਉਠਾਇਆ ਔਰ ਇੱਥੋਂ ਤੱਕ ਪਹੁੰਚਿਆ 21 ਫਰਵਰੀ ਦਾ ਦਿਨ ਜਿਹੜਾ ਪਿਛਲੇ ਕਈਆਂ ਸਾਲਾਂ ਤੋਂ ਬੜਾ ਅੱਛੇ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਲੋਕ ਇਕੱਠੇ ਹੁੰਦੇ ਨੇ ਬਕਾਇਦਾ ਪੰਜਾਬੀ ਦੇ ਹੱਕ ਦੇ ਵਿਚ ਨਾਅਰੇ ਲੱਗਦੇ ਨੇ ਬੈਨਰ ਲੱਗਦੇ ਨੇ ਔਰ ਇਸ ਲਈ ਇਹ ਸਵਾਲ ਹੁਣ ਤਾਂ ਬਹੁਤਾ ਤਗੜਾ ਹੋਇਆ ਕਿ ਸਾਡੇ ਨੌਜਵਾਨ ਰਹੇ ਨੇ ਇਸ ਹਵਾਲੇ ਨਾਲ ਔਰ ਉਹਨਾਂ ਨੇ ਆਪਣੀ ਇਸ ਆਪਣਾ ਕਮੀ ਕੁਤਾਈ ਨੂੰ ਜਿਹੜਾ ਨਾ ਉਹ ਵੇਖਿਆ ਕਿ ਸਾਡੀ ਜ਼ਬਾਨ ਮਰਦੀ ਏ ਕਈ ਔਰ ਕੁਛ ਸਾਲਾਂ ਬਾਅਦ ਚ ਬਿਲਕੁਲ ਵੀ ਜਿਹੜਾ ਨਾ ਸੂਰਤ ਹਾਲ ਦੇ ਬਹੁਤ ਖਿਲਾਫ਼ ਜਾ ਸਕਦੀ ਏ ਤੇ ਅਸੀਂ ਵੀ ਇਸ ਹਵਾਲੇ ਨਾਲ ਬੜੇ ਖੁਸ਼ ਆ ਕਿ ਚਲੋ ਸਾਡੀ ਜ਼ਬਾਨ ਜਿਹੜੀ ਏ ਨਾ ਉਹਨੂੰ ਇੰਨਾ ਹੱਕ ਤੇ ਮਿਲੇ ਕਿ ਉਹ ਪੜ੍ਹੀ ਤੇ ਜਾਵੇ ਪੜ੍ਹਾਈ ਤੇ ਜਾਵੇ
ਬਿਲਕੁਲ ਬਿਲਕੁਲ ਡਾਕਟਰ ਸਾਹਿਬ ਸਾਡਾ ਤਾਂ ਇਹ ਯਕੀਨ ਕਰਨਾ ਤੁਸੀਂ ਆਉਂਦੇ ਹੋ ਹਰ ਬੁੱਧ ਨੂੰ ਤੇ ਸਾਡੇ ਹੌਸਲੇ ਵਧਦੇ ਨੇ ਤੇ ਸਾਡੇ ਦੇਖੋ ਦੋਸਤ
ਮੈਨੂੰ ਆਪ ਬੜੀ ਖੁਸ਼ੀ ਹੁੰਦੀ ਹੈ ਜੀ ਕਿ ਅਸੀਂ ਆਪਣੀ ਜ਼ਬਾਨ ਦੀ ਗੱਲ ਕਰਨੇ ਆ ਔਰ ਜਿੱਥੇ ਮਲਕ ਸਾਹਿਬ ਹਜ਼ਾਰਾਂ ਮੀਲ ਦੂਰ ਬੈਠੇ ਨੇ ਮਲਕੀਤ ਹੋਰੀ ਨੇ ਇਸ ਤਰ੍ਹਾਂ ਦੇ ਹੋਰ ਸਾਡੇ ਬੜੇ ਪਿਆਰੇ ਜੀ ਨੇ ਜਿਹੜੇ ਸਾਨੂੰ ਮਲਕ ਸਾਹਿਬ ਦੀਆਂ ਗੱਲਾਂ ਸੁਣਦੇ ਨੇ ਔਰ ਉਹਨਾਂ ਦੀ ਵਿਸਾਖਤ ਨਾਲ ਅਸੀਂ ਵੀ ਉਹਨਾਂ ਨਾਲ ਗੱਲ ਕਰਨੇ ਆ
ਯਕੀਨ ਕਰੋ ਤੁਹਾਨੂੰ ਪਤਾ ਹੈਗਾ ਕਿ ਮੇਰੀ ਜਿਹੜੀ ਮਾਦਰੀ ਜ਼ਬਾਨ ਹੈਗੀ ਹਿੰਦੂ ਹੈਗੀ ਹੈ
ਹਾਂ ਬਿਲਕੁਲ
ਲੇਕਿਨ ਮੈਂ ਮਤਲਬ ਪੰਜਾਬੀ ਜਿਹੜੀ ਨਾ ਦੋਸਤਾਂ ਯਾਰਾਂ ਦੇ ਵਿਚ ਬਹਿ ਕੇ ਪੰਜਾਬੀ ਬੋਲਣਾ ਤੇ ਇਸ ਤਰ੍ਹਾਂ ਗੱਲਬਾਤ ਕਰਨੀ ਤੇ ਮੇਰੇ ਹੁਣ ਇੰਨਾ ਮਜ਼ਾ ਆਉਂਦਾ ਪੰਜਾਬੀ ਦਾ ਹਾਲਾਂਕਿ ਮੇਰੇ ਬਾਜ਼ ਅਲਫਾਜ਼ ਜਿਹੜੇ ਨੇ ਹੋ ਸਕਦਾ ਪੰਜਾਬੀ ਦੇ ਨਾ ਹੋਣ ਲੇਕਿਨ ਮੈਨੂੰ ਬੜਾ ਮਜ਼ਾ ਆਉਂਦਾ ਔਰ ਤੁਹਾਡੇ ਜਾਂ ਦੋਸਤ
ਬਿਲਕੁਲ ਇਸ ਤਰ੍ਹਾਂ ਸਾਨੂੰ ਵੀ ਵੇਖੋ ਮਤਲਬ
ਜੀ
ਤੁਸੀਂ ਅਗਰ ਹਿੰਦਕੋ ਚ ਗੱਲ ਕਰਦੇ ਹੋ ਤੇ ਮੈਨੂੰ ਤਾਂ ਓਹਦੀ ਬਿਲਕੁਲ ਸਹੀ ਸਮਝ ਆਉਂਦੀ ਹੈ। ਮੈਂ ਤੁਹਾਡੇ ਨਾਲ ਪੰਜਾਬੀ ਚ ਗੱਲ ਕਰਨਾ ਤੁਹਾਨੂੰ ਬਿਲਕੁਲ ਠੀਕ ਸਮਝ ਆਉਂਦੀ ਹੈ।
ਬਿਲਕੁਲ
ਲਹਿਜਿਆਂ ਦਾ ਫਰਕ ਜਿਹੜਾ ਇਹ ਹਰ ਜਿਵੇਂ ਪੰਜਾਬੀ ਦਾ ਪਹਿਲੇ ਜ਼ਮਾਨੇ ਦਾ ਇੱਕ ਖਾਣ ਹੈ ਜੀ ਕਿ 12 ਕੋਹਾਂ ਤੇ ਜ਼ਬਾਨ ਬਦਲ ਜਾਂਦੀ ਹੈ
ਜੀ। ਬਿਲਕੁਲ ਬਿਲਕੁਲ।
ਤੇ ਉਹ ਜ਼ਬਾਨ ਨਹੀਂ ਬਦਲਦੀ, ਜ਼ਬਾਨ ਉਹੀ ਹੈ, ਜ਼ਬਾਨ ਨੂੰ ਬੋਲਣ ਦਾ ਲਹਿਜਾ ਬਦਲ ਜਾਂਦਾ।
ਬਿਲਕੁਲ ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਤੇ ਸਤਨਾਮ ਸਤਨਾਮ ਜਿਹੜੇ ਸਾਡੇ ਚੌਹਾਨ ਸਾਹਿਬ ਨੇ, ਸਾਡੇ ਦੋਸਤ ਨੇ, ਔਰ ਉਹਨਾਂ ਨੇ ਜਿਹੜਾ ਸੀ ਪੋਰਸ ਦਾ ਸਵਾਲ ਜਿਹੜਾ ਸੀ ਉਹਨਾਂ ਨੇ ਕੀਤਾ ਸੀ, ਔਰ ਉਹ ਵੀ ਸਾਡੇ ਨਾਲ
ਹਮੇਸ਼ਾ
ਸਾਨੂੰ ਜੋ ਵੀ ਇਹ ਦੇਖੋ ਨਾ, ਇੱਕ ਵਾਰੀ ਮੈਂ ਗੱਲ ਕੀਤੀ ਸੀ ਜੁਗਨੀ ਦੀ, ਜੁਗਨੀ ਤੇ ਉਹ ਉਹਨਾਂ ਨੇ ਕਿਹਾ ਕਿ ਇਹ ਜੁਗਨੀ ਨਹੀਂ ਸੀ ਬਲਕਿ ਇਹ ਜੁਬਲੀ ਸੀ, 50 ਸਾਲ ਦੀ ਜਿਹੜੀ ਜੁਬਲੀ ਹੋਈ ਇਹਨਾਂ ਦੀ ਆਪਣਾ ਅੰਗਰੇਜ਼ ਦੌਰ ਦੀ,
ਤੇ
ਉਹਨਾਂ ਨੇ ਜੁਬਲੀ ਦੇ ਵਾਸਤੇ ਇੱਕ ਜਿਸਾ ਨਹੀਂ ਕੱਢਦੇ ਕੋਈ ਉਹ ਜਿਸਾ ਕੋਈ ਟਰਾਫੀ ਹੁੰਦੀ ਹੈ ਤੇ ਉਹ ਸਾਰੇ ਸ਼ਹਿਰਾਂ ਚ ਫਿਰਾਂਦੇ ਨੇ ਕਿ, ਤੇ ਉਹ ਕਹਿੰਦੇ ਨੇ ਕੋ ਦੋ ਦੋਸਤ ਸਨ ਗਾਣ ਵਾਲੇ, ਤੇ ਉਹਨਾਂ ਨੇ ਫਿਰ ਜਿਸਲੇ ਕਿਹਾ ਨਾ ਕਿ ਜੁਬਲੀ ਨੂੰ ਕਦੇ ਲੁਧਿਆਣੇ ਚ ਲਾਹੌਰ ਚ ਅੱਗੇ ਪਿੱਛੇ ਫਿਰਾ ਰਹੇ ਸਨ ਨਾ, ਤੇ ਉਹ ਦੇਖੋ ਨਾ ਜੁਗਨੀ ਜਾ ਬੜੀ ਮੁਲਤਾਨ। ਅੱਛਾ, ਉਹਨਾਂ ਨੇ ਜੁਬਲੀ ਨੂੰ ਜੁਗਨੀ ਕਰਤਾ।
ਅੱਛਾ, ਨਹੀਂ ਇਹ ਮਤਲਬ ਕਿ ਇਸ ਹਵਾਲੇ ਨਾਲ ਵੀ ਬੜੀਆਂ ਗੱਲਾਂ ਨੇ। ਇਹ ਇੱਕ ਨਾ ਇੱਕ ਜ਼ੇਵਰ ਹੈ ਪੁਰਾਣੇ ਜ਼ਮਾਨੇ ਦਾ।
ਅੱਛਾ,
ਜੁਗਨੀ ਜਿਹਨੂੰ ਕਿਹਾ ਜਾਂਦਾ ਸੀ।
ਅੱਛਾ
ਹਾਂ, ਤੇ ਉਹ ਤੁਹਾਨੂੰ ਪਤਾ ਨਾ ਕਿ ਮਹਿਬੂਬ ਦੇ ਨਾਲ ਰਿਲੇਟਡ ਜਿਹੜੀਆਂ ਵੀ ਸ਼ੈਵਾਂ ਹੁੰਦੀਆਂ ਨੇ ਉਹਨਾਂ ਨੂੰ ਸ਼ਾਇਰ ਲੋਕ ਜਿਹੜੇ ਨੇ ਉਹ ਫਿਰ ਮੁਖਤਲਿਫ ਸ਼ਕਲਾਂ ਦੇ ਵਿੱਚ ਉਹਨਾਂ ਨੂੰ ਕਿਸੇ ਨਾਲ ਗੱਲ ਨਾਲ ਜੋੜ ਕੇ ਤੇ ਉਹ ਆਪਣੇ ਮਹਿਬੂਬ ਦੀ ਤਾਰੀਫ ਕਰਦੇ ਨੇ
ਜੀ।
ਤੇ ਇਹ ਜੁਗਨੀ ਕਿਉਂਕਿ ਲੋਕ ਗੀਤ ਹੈ ਨਾ, ਇਹ ਸਦੀਆਂ ਪੁਰਾਣਾ ਲੋਕ ਗੀਤ ਹੈ।
ਅੱਛਾ ਅੱਛਾ, ਹੁਣ ਇਹਦੇ ਮੁਤਲਕ ਕਹਿਵੇ ਕਿ ਅਗਲੇ ਹਫਤੇ ਜਿਹੜੀ ਹੈ, ਅਗਲੇ ਹਫਤੇ ਬੁੱਧ ਨੂੰ ਅਸੀਂ ਜੁਗਨੀ ਤੇ ਗੱਲ ਕਰਾਂਗੇ।
ਚਲੋ ਉਹਦੇ ਤੇ ਗੱਲ ਕਰਾਂਗੇ,
ਠੀਕ ਹੈ ਨਾ, ਜੁਗਨੀ ਤੇ ਗੱਲ ਕਰਾਂਗੇ, ਹੋਰ ਜਿਹੜੀਆਂ ਗੱਲਾਂ ਪਤਾ ਜਿਹੜੀ ਸਾਡੇ ਦੋਸਤਾਂ ਯਾਰਾਂ ਨੂੰ ਯਾਦ,
ਲੋਕ ਅਦਬ ਦੇ ਉੱਤੇ, ਲੋਕ ਗੀਤਾਂ ਤੇ ਗੱਲ ਕਰਾਂਗੇ।
ਹਾਂ, ਲੋਕ ਅਦਬ ਤੇ ਗੱਲ ਕਰਾਂਗੇ, ਲੋਕ ਗੀਤਾਂ ਦੀ ਗੱਲ ਕਰ ਲਾਂਗੇ, ਜੁਗਨੀ ਤੇ ਵੀ ਗੱਲ ਕਰ ਲਾਂਗੇ, ਠੀਕ ਹੈ। ਡਾਕਟਰ ਸਾਹਿਬ ਹੁਣ ਤੁਸੀਂ ਇੰਜ ਕਰੋ ਤੇ ਪਿਆਲੀ, ਹੁਣ ਸ਼ਾਮ ਦਾ ਟਾਈਮ ਹੈ ਪਾਕਿਸਤਾਨ ਦੇ ਵਿੱਚ।
ਹਾਂਜੀ, ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲ ਕਰਕੇ ਨਾ, ਵੈਸੇ ਹੀ ਸਾਰਾ ਕੁਝ ਪੀ ਲਿਆ।
ਨਹੀਂ, ਸਾਰਾ ਕੁਝ ਕੀ ਪੀ ਲਿਆ। ਬਹਿਰਾਲ
ਵੇਖੋ ਨਾ, ਯਾਰਾਂ ਨਾਲ ਗੱਲ ਕਰਕੇ ਤੇ ਦਿਲ ਜਿਹੜਾ ਨਾ ਉਹ ਰਾਜ਼ੀ, ਰੂਹ ਰਾਜ਼ੀ।
ਨਹੀਂ ਨਹੀਂ, ਕਹਿ ਦਿਓ ਕਿ ਯਾਰਾਂ ਨਾਲ ਗੱਲ ਕੇ ਨਸ਼ਾ ਆ ਜਾਂਦਾ ਹੈ।
ਨਸ਼ਾ ਹੋ ਜਾਂਦਾ ਹੈ, ਬਿਲਕੁਲ ਬਿਲਕੁਲ,
ਠੀਕ ਹੈ। ਓਕੇ ਡਾਕਟਰ ਸਾਹਿਬ, ਓਕੇ ਮਲਕੀਤ ਜੀ, ਬਹੁਤ ਬਹੁਤ ਸ਼ੁਕਰੀਆ। ਫਿਰ ਇਨਸ਼ਾਅੱਲਾ ਅਗਲੇ ਹਫਤੇ ਗੱਲਬਾਤ ਹੋਏਗੀ। ਬਹੁਤ ਸ਼ੁਕਰੀਆ, ਓਕੇ ਡਾਕਟਰ ਸਾਹਿਬ, ਸਲਾਮ ਅਲੈਕੁਮ।
ਸਲਾਮ ਅਲੈਕੁਮ,
ਓਕੇ ਜੀ। ਜੀ ਡਾਕਟਰ ਸਾਹਿਬ ਨਾਲ ਗੱਲਬਾਤ ਹੋ ਗਈ। ਦੇਖੋ ਕਿੰਨਾ ਟਾਈਮ ਇਕਦਮ ਨਾ ਆਪਣਾ ਨਵਦੀਪ ਨਿਕਲ ਜਾਂਦਾ, ਯਕੀਨ ਕਰਨਾ ਮੈਨੂੰ। ਅਸੀਂ ਇੰਜ ਕਰਾਂਗੇ ਯਾਰ, ਮਤਲਬ ਦਿਲ ਕਰਦਾ ਕਿ ਇੱਕ ਦੋ ਗੀਤ ਹੀ ਲਾਇਆ ਕਰੀਏ ਬੁੱਧਵਾਰ ਨੂੰ। ਹਾਂਜੀ, ਔਰ ਬਾਕੀ ਗੱਲਾਂ ਬਾਤਾਂ ਕਰੀਏ।
ਬਿਲਕੁਲ
ਬਿਲਕੁਲ, ਹੈ ਹਾਂ, ਇਸ ਤਰ੍ਹਾਂ ਬੜਾ, ਕਿਉਂਕਿ ਮਲਕੀਤ ਸਿੰਘ ਵੀ ਆ ਜਾਂਦੇ ਨੇ ਤੇ। ਅੱਛਾ, ਇਹ ਮੈਂ ਸਤਨਾਮ ਚੌਹਾਨ ਸਾਹਿਬ ਦਾ ਮੈਂ ਜਿਹੜਾ ਨਾ ਥੋੜਾ ਜਿਹਾ ਸ਼ਿਕਾਇਤ ਲਾਵਾਂਗਾ ਕਿ ਉਹ ਆਨ ਏਅਰ ਨਹੀਂ ਆਉਂਦੇ।
ਅੱਛਾ
ਹਾਂ, ਉਹਨਾਂ ਨੇ ਜਦੋਂ ਵੀ ਸਵਾਲ ਕੀਤਾ ਨਾ, ਆਫ ਦਾ ਏਅਰ, ਮਤਲਬ ਉਹਨਾਂ ਨੇ ਕਿਹਾ ਕਿ ਜੀ ਮੈਂ ਆਨ ਏਅਰ ਨਹੀਂ ਆਉਣਾ। ਤੇ ਚੌਹਾਨ ਸਾਹਿਬ ਜਨਾਬੇ ਵਾਲੀ ਤੁਹਾਨੂੰ ਆਪਣੀ ਜਿਹੜੀ ਹੈ ਨਾ, ਤੁਸੀਂ ਆਨ ਏਅਰ ਆਇਆ ਕਰੋ, ਦੇਖੋ ਸਵਾਲ ਜਵਾਬ ਹੋਣਗੇ, ਮਜ਼ਾ ਆਏਗਾ। ਤੁਸੀਂ ਵੀ ਮਾਸ਼ਾਅੱਲਾ ਬੜੇ ਲਰਨਡ ਸਾਡੇ ਦੋਸਤ ਹੈਗੇ ਹੋ, ਤੇ ਦੇਖੋ ਸਾਨੂੰ ਮਤਲਬ ਬਾਹਰ ਦਫ਼ਾ ਹਿਸਟਰੀ ਦੀਆਂ ਗੱਲਾਂ ਹੁੰਦੀਆਂ ਨੇ। ਹੁਣ ਉੱਥੇ ਜੁਗਨੀ ਦੀ, ਜੁਬਲੀ ਦੀ ਗੱਲ ਹੋਈ, ਤੇ ਹੁਣ ਅਗਲੀ ਵੀਕ ਅਸੀਂ ਉਸ ਤੇ ਗੱਲਬਾਤ ਕਰਾਂਗੇ, ਤੁਸੀਂ ਵੀ ਸ਼ਾਮਲ ਹੋਣਾ ਤਾਂ ਜੇ ਅਸੀਂ ਆਪਸ ਵਿੱਚ ਬਹਿਸ ਮੁਬਾਸਾ ਵੀ ਕਰੀਏ, ਕਿਉਂਕਿ ਇਹ ਹੋਏਗਾ ਤੇ ਜ਼ਿਆਦਾ ਅਸੀਂ ਮਜ਼ਾ ਆਏਗਾ। ਠੀਕ ਹੈ ਜਨਾਬ ਜੀ, ਕੋਈ ਕਾਲ ਹੈਗੀ ਹੈ?
ਅੱਛਾ, ਬ੍ਰੇਕ ਲੈ ਲਈਏ, ਛੋਟੀ
ਬ੍ਰੇਕ ਲਓ ਨਾ ਜਨਾਬ, ਬ੍ਰੇਕ ਲਓ, ਬ੍ਰੇਕ ਲਓ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਜ਼ਬਰਦਸਤ ਉਮਰਾ ਪੈਕੇਜ ਕੇ ਲਿਏ ਏਕ ਹੀ ਨਾਮ, ਅਲ ਹਬੀਬ ਟ੍ਰੈਵਲ। ਸਾਲ 2024 ਕੇ ਉਮਰਾ ਪੈਕੇਜ, ਵੋ ਵੀ ਖਸੂਸੀ ਡਿਸਕਾਊਂਟ ਪ੍ਰਾਈਸ ਔਰ ਆਲਾ ਮਿਆਰ ਕੀ ਸਹੂਲਿਆਤ ਕੇ ਸਾਥ। ਪਰਫਾਰਮ ਉਮਰਾ ਫ੍ਰੋਮ 90th November to 30th November 2024, ਕੋਆਰ 3,299, 3,499. Package includes travel Makkah to Medina by train, Swiss Al Makam Hotel in Makkah, Al Aqeed Hotel in Medina, full ground transportation, Ziyarat, Makkah and Medina. Al Habib Travel, 905-554-7786. 905-554-7786. Al Habib Travel.
हाँ जी, हेलो जी.
जी, अस्सलाम वालेकुम.
वालेकुम सलाम जनाब.
हाँ जी सर जी, क्या हाल है? आसिफ बोलना पिया.
हाँ आसिफ, की हाल है? ठीक ठाक हो?
अल्लाह का शुक्र है सर. तुम सुनाओ.
बस ठीक ठाक जनाब.
हाँ जी सर जी, गाना अगर टाइम हो तो सुना देना. आ गया बंजारा नी पाबी चढ़ा ले चूड़ियाँ.
आ गया बंजारा.
हाँ जी.
आ गया बंजारा
चढ़ा ले चूड़ियां बाबी. पता नहीं
अज ना होया टाइम, ते कल आ जांगे. ठीक है,
कोई गल नहीं. ठीक
है, क्योंकि अज ओ तुहानू पता है डॉक्टर साहब नाल गलबात कर दे रहे हैं.
जी जी,
ते सुनी सी गलबात डॉक्टर साहब नाल.
अज नहीं हो सका, बुध नहीं होनी.
नहीं बुध नु सी, लेकिन बुध नु ओ जरा बिजी सन, मसरूफ सन.
नहीं मैं नहीं,
हुणी डॉक्टर साहब. जी जी
हाँ जी, वो थोड़ा जा सिग्नल आ रहे थे, मैं कम देसी थे, फिर मैं नहीं सुने.
अच्छा अच्छा, चलो ते ऐसी कोशिश करने हैं थोड़ा गीत लाने दी, अगर ना लगे तो कल लावांगे. ठीक है
जी, कोई गल नहीं.
ओके जनाब, थैंक यू.
शुक्रिया.
ओके जी. हेलो जी. जी जी जी, हेलो
जाकिर साहब.
जी जी मलकीत जी,
गल है जी हुण इदां.
जी
मैं सतारा विच गया सीगा, वी मेरा हुण फिर दिल करदा जाण नूं पाकिस्तान.
क्यों?
फिर ओ अगे सीगा ओ प्रोग्राम गुरु नानक देव जी दा, ते इथों गया सीगा ट्रिप. इस मरना स्वाद नहीं आया, गुरुद्वारे दे मत्था टेकण जोगे रह गए.
अच्छा,
ये लाहौर तां चंगी तरह देखिया ही नहीं.
अच्छा, हुण देखो ना जाके.
नहीं, फिर मेनू अगले साल मैं प्रोग्राम
बनाओ
जो हूं डॉक्टर साहब ने थोड़े गल्ला बता की करी.
नहीं डॉक्टर साहब को जाना, मैं हो सकता प्रोग्राम बना दसा, हो सकता मैं भी निकल ही जावा.
ओके, ते फिर जी थोड़े ना प्रोग्राम बन दे फिर ता क्या बात आ.
ठीक है डॉक्टर साहब, अपना मलकीत सिंह, दुआ करो कि जिंदगी रवे, ते फिर प्रोग्राम बना लवांगे.
हां जी, नहीं मेरा दिल करता है लाहौर दी बहुत गल्लां बातां गाने विच सुनी दियां है ना. पर हुण जदों अपनी की कहिंदे टीवी प्रोग्राम देखी दे, उत्थे दी मूवियां बड़ियां हुंदियां, मेरा दिल बहुत करदा वी नहीं यार आ भी की देखण वाली, आ भी की देखण
वाली. तुहाडा बड़े बड़े बड़ियां जगह ने जिहड़ियां, बाज़ दफा ए थोड़ियां जगह ते वीज़े दिंदे ने, लेकिन जड़ा वाला ते पिशावर ते अगे पिछे बहुत बहुत चीजा ने सरदार प्रहान जी गुरुद्वारे ते बड़ी मशहूर जगह है गिया ने.
हां जी हां जी हां जी,
ते चलो प्रोग्राम बढ़ाने हां, ते फिर अगले साल निकलने हां.
ठीक है
जी,
चलो
ओके ओके जनाब, थैंक यू वेरी मच जी. चौहान साहब दी कॉल आई कि नहीं? आ गई जी. चौहान साहब
जनाब, अस्सलाम वालेकुम जी.
चौहान साहब, कल तुसी ना मन लगदा भाभी दा मूड खराब सी, ते नाश्ता तुसी जड़ा जी देर नाल बनाया सी.
सर जी, जदों नौकरी करनी होवे ना जी, फिर
हर शरीफ आदमी अपनी बीवी को डरना चाहिए. हर
जी, नौकरी तो नौकरी होती है ना, फिर तुम्हें
जी. अच्छा, उन तो जनाब की लाइए
जनाब, लाहौर का जिक्र आया तो मैं लाहौर के गाने सुन लीए. पेंडे दूर पिशावर.
अच्छा, ठीक है जी. ठीक है जनाब,
थैंक यू वेरी मच.
ठीक है,
ओके जी,
थैंक यू. अच्छा जी, ए पहले असी गीत सुनने हैं, फिर उस तो बाद कोशिश करने हैं कि आसिफ साहब दा गीत भी आ गया वंजारा देखिए. ते ए गीत है जनाब, मेरे सजरे हानिया फिल्म हैगी है, वंगार 1970 दी फिल्म है, आशा भोसले साहब साहिबा ते मोहम्मद रफी साहब दी आवाज, موسیقی سریندر کوہلی صاحب تے لکھیا سی منصف نے. ਟਾਈਮ ਖਤਮ ਹੋ ਗਿਆ. ਚੌਹਾਨ ਸਾਹਿਬ ਨੇ ਜਿਹੜਾ ਗੀਤ ਦੀ ਫਰਮਾਇਸ਼ ਕੀਤੀ ਹੈ ਨਾ ਪਿੰਡ ਦੂਰ ਪਿਛੌਰਾਂ ਦੇ, ਉਹ 5-6 ਮਿੰਟ ਦਾ ਗਾਣਾ ਹੈ ਅਤੇ ਉਹ ਫਿਰ ਅਸੀਂ ਗਾਣਾ ਪੂਰਾ ਨਹੀਂ ਲਾ ਸਕਦੇ. ਅਤੇ ਚੌਹਾਨ ਸਾਹਿਬ ਉਹ ਗੀਤ ਅਸੀਂ ਕੱਲ੍ਹ ਲਾਵਾਂਗੇ ਪੂਰਾ, ਬੜਾ ਅੱਛਾ ਗੀਤ ਰਹੇ ਉਹ. ਅਤੇ ਗੀਤ ਜਿਹੜਾ ਆਸਿਫ ਸਾਹਿਬ ਨੇ ਦੱਸਿਆ ਇਹ ਹੈਗਾ 2-3 ਮਿੰਟ ਦਾ, ਸਾਡੇ ਕੋਲ ਟਾਈਮ ਹੈ ਉਹਦੇ ਵਾਸਤੇ. ਤੇ ਆ ਗਿਆ ਵਣਜਾਰਾ ਚੜਾ ਲੈ ਭਾਬੀ ਚੂੜੀਆਂ ਹਰਚਰਨ ਸਾਹਿਬ ਤੇ ਸੁਰਿੰਦਰ ਕੌਰ ਨੇ ਗਾਏ ਆ ਤੇ ਮੇਰੀ ਤਰਫੋਂ ਸਾਰੇ ਭੈਣਾਂ ਭਰਾਵਾਂ ਨੂੰ ਦੋਸਤਾਂ ਯਾਰਾਂ ਨੂੰ ਰੱਬ ਰਾਖਾ ਗਾਣਾ ਸੁਣੋ ਤੇ ਕੱਲ ਫੇਰ ਮੁਲਾਕਾਤ ਹੋਏਗੀ
ਗਿਆ ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ ਆ ਗਿਆ ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ
ਗੁੱਸਾ ਡਾਡਾ ਪਾਰਾ ਦੁਰਾਵੇ ਤੇਰੇ ਵੀਰ ਦਾ ਗੁੱਸਾ ਡਾਡਾ ਪਾਰਾ ਦੁਰਾਵੇ ਤੇਰੇ ਵੀਰ ਦਾ
ਨੀ ਆ ਗਿਆ ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ
ਗੁੱਸਾ ਡਾਡਾ ਪਾਰਾ ਦੁਰਾਵੇ ਤੇਰੇ ਵੀਰ ਦਾ
ਚੜੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ ਚੜੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ ਤੇਥੋਂ ਨਿਕਲੀਆਂ ਹੋ ਗਈਆਂ ਨੇ ਪਰ ਜੋ ਬਨ ਮੁਟਿਆਰਾਂ ਨੀ ਸਾਨੂੰ ਵੀ ਇੱਕ ਸਾਥ ਲਿਆ ਦੇ ਕਰਦੇ ਪਾਰ ਉਤਾਰਾ ਨੀ ਚੜਾ ਲੈ ਪਾਪੀ ਚੂੜੀਆਂ ਆ ਗਿਆ ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ
ਗੁੱਸਾ ਡਾਡਾ ਪਾਰਾ ਦੁਰਾਵੇ ਤੇਰੇ ਵੀਰ ਦਾ
ਕਦੇ ਨਾ ਪਾਪੀ ਪੰਜੇ ਉਂਗਲਾਂ ਇੱਕੋ ਜਿਹੀਆਂ ਹੋਣ ਕਦੇ ਨਾ ਪਾਪੀ ਨੀਵੀਂ ਥਾਂ ਬਿਠਾ ਲੈਂਗੇ ਕਰ ਨਿਕਲੇ ਰਤਾ ਖਰਾਬੀ ਸੌ ਮਾਰੀ ਤੇ ਇੱਕ ਗਿਣੀ ਜੇ ਪੁੱਛੇ ਮਨ ਵਿਚਾਰਾ ਨੀ ਚੜਾ ਲੈ ਪਾਪੀ ਚੂੜੀਆਂ ਆ ਗਿਆ ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ
ਗੁੱਸਾ ਡਾਡਾ ਪਾਰਾ ਦੁਰਾਵੇ ਤੇਰੇ ਵੀਰ ਦਾ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਸਮੋਸਾ ਸਵੀਟ ਫੈਕਟਰੀ ਤੇ 26 ਅਕਤੂਬਰ ਤੋਂ 1 ਨਵੰਬਰ ਤੱਕ ਆ ਰਿਹਾ ਹੈ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਨਡੋਰ ਦੀਵਾਲੀ ਮਠਿਆਈ ਮੇਲਾ ਇਲੀਟ ਬੈਂਕਟ ਹਾਲ ਵਿੱਚ ਬ੍ਰਹਮੀ ਲੋਕੇਸ਼ਨ ਤੇ ਵੀ ਇਨਸਾਈਡ ਚਲੋ ਫ੍ਰੈਸ਼ ਕੋ ਲੱਗੂਗਾ ਮਿੰਨੀ ਮਠਿਆਈ ਮੇਲਾ ਸਾਰਾ ਡਿਸਪਲੇ ਹਮੇਸ਼ਾ ਦੀ ਤਰ੍ਹਾਂ ਪਰ ਮਠਿਆਈਆਂ ਦੀ ਸ਼ੁੱਧਤਾ ਤੇ ਵੈਰਾਇਟੀ ਬਿਲਕੁਲ ਨਵੀਂ ਤੇ ਤਾਜ਼ਾ ਦੀਵਾਲੀ ਮਠਿਆਈ ਮੇਲਾ ਤੇ ਲੱਕੀ ਡਰਾਅ ਵਿੱਚ ਤੁਸੀਂ ਜਿੱਤ ਸਕਦੇ ਹੋ 2 ਸੈਮਸੰਗ S23 ਸਮਾਰਟਫੋਨਸ 3 ਸਮਾਰਟ ਟੈਬਲੇਟਸ 5 ਮਾਈਕ੍ਰੋਵੇਵਸ 5 ਏਅਰ ਫ੍ਰਾਇਰਸ ਐਂਡ ਮੈਨੀ ਮੋਰ ਵਿਜ਼ਿਟ 1850 ਐਲਬਿਨ ਰੋਡ ਟੋਬੀਕੋ ਔਰ ਕਾਲ ਐਟ 416-213-1165 Samosa Sweet Factory wishing you all a very happy Diwali.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਇਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
इस महीने मेरी सेविंग $400 हुई है
मेरी सेविंग $350
मेरी सेविंग सिर्फ $100
और मेरे